State. Call 905-874-7171.
COVID-19 वैक्सीन्स अतित तुसी
मैनू किवे पता लगे कि COVID-19 वैक्सीन्स सुरक्षित हन
जद कोई चीज नवी होवे ता अजेहे प्रश्न करने आम हन असि तुहानु जानकारी देना चाहुंदे हां कि हेल्थ कैनेडा सिर्फ उना वैक्सीन्स नु ही प्रवानगी देंदी है जेडियां कि सुरक्षित प्रभावशाली अते उत्तम क्वालिटी दियां होण दुनिया भर विच कैनेडा अपने उच्चे मियारां अते सख्त वैक्सीन रिव्यू प्रक्रिया लई जानिया जांदा है COVID-19 वैक्सीन्स बारे वधेरी जानकारी लई canada.ca/covidvaccine ते जाओ कैनेडा सरकार वल्लों संदेश
रेडियो प्रोग्राम जिंदाबाद लेके हाजिर हाँ हर संडे नूं दुपहरे 1 to 2 इस प्रोग्राम विच गल्लां होणगियां तुहाडियां तुहाडे नाल ते तुहाडे विचार कम्युनिटी दियां गल्लां कम्युनिटी दे इशूज तुहाडे इशूज रोज दे इशू जिंदा दिली दियां गल्लां मैं हर संडे 1 to 2 लेके आवांगा रेडियो जिंदाबाद
कुछ चीजां दी राखी करना बन दिया लोड भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किद्दा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कनेडियन इंश्योरेंस कंपनीज 24/7 ऑनलाइन कोट्स 2-3 मिनटां विच लवो आर्मर इंश्योरेंस ब्रोकर्स 905-452-5127
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹਰ ਐਤਵਾਰ ਦੀ ਤਰ੍ਹਾਂ ਤੁਹਾਡਾ ਹੋਸਟ ਅਤੇ ਦੋਸਤ ਰੁਪਿੰਦਰ ਹੇਰ ਫਿਰ ਜੁੜ ਰਿਹਾ ਤੁਹਾਡੇ ਨਾਲ ਅੱਜ ਨਵੇਂ ਮੌਸਮ ਦੇ ਨਾਲ ਅੱਜ ਬਹੁਤ ਵਧੀਆ ਧੁੱਪ ਲੱਗੀ ਹੋਈ ਹੈ ਇੰਟੈਰੀਓ ਦੇ ਵਿੱਚ ਵੈਦਰ ਜਿਹੜਾ ਆ ਉਹ ਸਪਰਿੰਗ ਵੱਲ ਵੱਧਦਾ ਜਾ ਰਿਹਾ ਔਰ ਇਹਦੇ ਨਾਲ ਹੀ ਕੁਛ ਕੋਵਿਡ ਦੀਆਂ ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹ ਵੀ ਲਾਗੂ ਹੋ ਚੁੱਕੀਆਂ ਨੇ ਸਾਰਿਆਂ ਨੂੰ ਇਹ ਰਿਕੁਐਸਟ ਹੈ ਕਿ ਅਸੀਂ ਮਿਲ ਕੇ ਜਿਹੜਾ ਕੋਵਿਡ ਦੀ ਲੜਾਈ ਜਿਹੜੀ ਆ ਉਹ ਜਿੱਤਣੀ ਹੈ ਔਰ ਆਪਣਾ ਮਾਸਕ ਜ਼ਰੂਰ ਪਾ ਕੇ ਰੱਖੋ ਬਾਹਰ ਜ਼ਰੂਰਤ ਪੈਣ 'ਤੇ ਜਾਓ ਔਰ ਸੈਨੇਟਾਈਜ਼ ਕਰੋ ਹੈਂਡ ਸੈਨੇਟਾਈਜ਼ਰ ਯੂਜ਼ ਕਰੋ ਔਰ ਕੋਸ਼ਿਸ਼ ਕਰੋ ਕਿ ਜਦੋਂ ਵੀ ਬਾਹਰ ਜਾਂਦੇ ਹੋ ਡਿਸਟੈਂਸ ਮੇਨਟੇਨ ਕਰੋ ਸਾਡੇ ਨਾਲ ਤੁਸੀਂ ਆਪਣੇ ਵਿਚਾਰ ਜਿਹੜੇ ਆ ਰੇਡੀਓ ਜ਼ਿੰਦਾਬਾਦ 'ਤੇ ਸਾਂਝੇ ਕਰ ਸਕਦੇ ਹੋ ਸਾਡਾ ਸਟੂਡੀਓ ਦਾ ਨੰਬਰ ਹੈ 416-620-1778 416-620-1778 ਔਰ ਅੱਜ ਦਾ ਇੱਕ ਐਸਾ ਟੌਪਿਕ ਹੈ ਜਿਹੜਾ ਕਿ ਜਿੱਥੇ ਇੱਕ ਪਾਸੇ ਪੈਨਡੈਮਿਕ ਕੋਵਿਡ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਔਰ ਹੋਰ ਬਹੁਤ ਸਾਰੇ ਜਿਹੜੇ ਲਾਈਫ ਦੇ ਚੈਲੰਜਸ ਆਉਂਦੇ ਨੇ ਮਗਰ ਇਹ ਅੱਜ ਦਾ ਐਸਾ ਟੌਪਿਕ ਹੈ ਜੋ ਕਿਤਿਓਂ ਆਉਂਦਾ ਨਹੀਂ ਇਹ ਕੁਦਰਤ ਦੀ ਕਰੋਪੀ ਨਹੀਂ ਹੈ ਇਹ ਸਾਡੇ ਸਰੀਰ 'ਚੋਂ ਕੋਈ ਕੈਂਸਰ ਵਾਂਗ ਕੋਈ ਸੈੱਲ ਜਿਹੜਾ ਆ ਉਹ ਓਰੀਜਨੇਟ ਨਹੀਂ ਹੁੰਦਾ ਮਗਰ ਇਹ ਓਨਾ ਹੀ ਘਾਤਕ ਹੈ ਔਰ ਓਨਾ ਹੀ ਸਾਡੀ ਕਮਿਊਨਿਟੀ ਖਾਸ ਤੌਰ 'ਤੇ ਇੰਡੋ ਕੈਨੇਡੀਅਨ ਜਿਹੜੀ ਕੈਨੇਡਾ ਦੇ ਵਿੱਚ ਵੱਸਦੇ ਪੰਜਾਬੀ ਹੈ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਇਹ ਅੱਜ ਕੈਂਸਰ ਨਾਲੋਂ ਵੀ ਜ਼ਿਆਦਾ ਸੀਰੀਅਸ ਇਸ਼ੂ ਬਣ ਗਿਆ ਅੱਜ ਦਾ ਸਾਡਾ ਜਿਹੜਾ ਟੌਪਿਕ ਹੈ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਤੁਹਾਡੇ ਨਾਲ ਤੁਹਾਡੇ ਵਿਚਾਰ ਵੀ ਜਿਹੜੇ ਆ ਉਹ ਸ਼ੇਅਰ ਕਰਨੇ ਹੈ ਉਹ ਹੈ ਕਿ ਪੰਜਾਬੀ ਕਮਿਊਨਿਟੀ ਜਿਹੜੀ ਆ ਕੈਨੇਡਾ ਦੇ ਵਿੱਚ ਹੈ ਉਹਦੇ ਵਿੱਚ ਡਰੱਗ ਅਡਿਕਸ਼ਨ ਨਸ਼ੇ ਦੀ ਲੱਤ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਬਾਰੇ ਗੱਲ ਕਰਾਂਗੇ ਗੱਲਬਾਤ ਕਰਾਂਗੇ ਕਿ ਕਿਉਂ ਪੰਜਾਬੀ ਦੂਸਰਿਆਂ ਨਾਲੋਂ ਜ਼ਿਆਦਾ ਇੰਡੀਆ ਦੇ ਵਿੱਚੋਂ ਹੋਰ ਵੀ ਜਿਹੜੇ ਕਮਿਊਨਿਟੀਜ਼ ਨੇ ਉਹ ਚਾਹੇ ਉਹ ਸਾਊਥ ਦੀਆਂ ਨੇ ਚਾਹੇ ਉਹ ਈਸਟ ਦੇ ਨੇ ਚਾਹੇ ਉਹ ਕੋਈ ਬੰਗਾਲੀ ਹੈ ਉਹ ਕਮਿਊਨਿਟੀਜ਼ ਜਿਹੜੀਆਂ ਨੇ ਕੈਨੇਡਾ ਵਿੱਚ ਆਉਂਦੀਆਂ ਨੇ ਬਹੁਤ ਸਾਰੇ ਹੋਰ ਵੀ ਦੇਸ਼ਾਂ ਤੋਂ ਲੋਕ ਜਿਹੜੇ ਆ ਇੱਥੇ ਮਾਈਗ੍ਰੇਟ ਕਰਦੇ ਨੇ ਅਤੇ ਅੱਜ ਅਸੀਂ ਗੱਲ ਕਰਾਂਗੇ ਕਿ ਬੇਸ਼ੱਕ ਅਸੀਂ ਆਪਣੇ ਇੰਡੀਆ ਦੇ ਪੰਜਾਬ ਦੀ ਗੱਲ ਕਰੀਏ ਅਤੇ ਚਾਹੇ ਪੰਜਾਬੀਆਂ ਦੀ ਕੈਨੇਡਾ ਵਿੱਚ ਗੱਲ ਕਰੀਏ ਨਸ਼ਾ ਇੱਕ ਐਸੀ ਚੀਜ਼ ਹੈ ਜਿਹੜਾ ਕਿ ਬਹੁਤ ਬੁਰੀ ਤਰ੍ਹਾਂ ਸਾਡੀ ਕਮਿਊਨਿਟੀ ਜਿਹੜੀ ਆ ਉਹਨਾਂ ਨੂੰ ਖਾ ਰਿਹਾ। ਔਰ ਸਭ ਤੋਂ ਵੱਡਾ ਅਫਸੋਸ ਇਹ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਸ ਬਾਰੇ ਗੱਲ ਜਿਹੜੀ ਹੈ ਸਿਰਫ ਘਰ ਦੇ ਲੈਵਲ 'ਤੇ ਇੰਡੀਵਿਜੁਅਲ ਲੈਵਲ 'ਤੇ ਹੁੰਦੀ ਹੈ। ਕਲੈਕਟਿਵਲੀ ਅਸੀਂ ਇਹ ਟੌਪਿਕ ਜਿਹੜਾ ਆ ਉਹਦੇ ਤੋਂ ਗੱਲ ਕਰਨ ਤੋਂ ਗੁਰੇਜ਼ ਕਰਦੇ ਹਾਂ। ਮੀਡੀਆ ਜ਼ਰੂਰ ਇਹਦੇ ਬਾਰੇ ਗੱਲ ਕਰਦਾ ਰਹਿੰਦਾ ਹੈ, ਹੈਲਥ ਸਰਵਿਸਿਜ਼ ਜਿਹੜੀਆਂ ਨੇ ਉਹ ਗੱਲ ਕਰਦੀਆਂ ਰਹਿੰਦੀਆਂ ਨੇ, ਮਗਰ ਅਸੀਂ ਇਸ ਮੁੱਦੇ ਉੱਤੇ ਖੁੱਲ੍ਹ ਕੇ ਸਾਹਮਣੇ ਆ ਕੇ ਗੱਲ ਨਹੀਂ ਕਰਦੇ। ਕਿਉਂ ਨਹੀਂ ਕਰਦੇ, ਕੀ ਵਜ੍ਹਾ ਹੈ, ਔਰ ਕਿਉਂ ਸਾਡੀ ਕਮਿਊਨਿਟੀ ਦੇ ਪੰਜਾਬੀ ਭਾਈਚਾਰੇ ਦੇ ਮਰਦ ਜਿਹੜੇ ਆ, ਆਦਮੀ ਜ਼ਿਆਦਾ ਜਿਹੜੇ ਆ, ਉਹ ਇਸ ਐਸੀ ਨਾਮੁਰਾਦ ਚੀਜ਼ ਜਿਹੜੀ ਆ ਉਹਦੇ ਲਈ ਉਹਦੇ ਨਾਲ ਗ੍ਰਸਤ ਹੋ ਚੁੱਕੇ ਨੇ। ਅਸੀਂ ਇਹ ਹਮੇਸ਼ਾ ਗੱਲ ਕਰਦੇ ਆਏ ਹਾਂ ਕਿ ਪੰਜਾਬ ਦੇ ਵਿੱਚ ਜਵਾਨੀ ਜਿਹੜੀ ਆ, ਯੂਥ ਜਿਹੜਾ ਆ, ਉਹ ਖਤਮ ਹੋ ਗਿਆ। ਮਗਰ ਅਸੀਂ ਜੇ ਸਿਰਫ ਅੱਜ ਪੰਜਾਬੀ ਕੈਨੇਡਾ ਦੇ ਵਿੱਚ ਜਿਹੜੇ ਵੱਸਦੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਸ਼ਾਇਦ ਪੰਜਾਬ ਦੇ ਵਿੱਚ ਤਾਂ ਫਿਰ ਵੀ ਕੋਈ ਬਚਾਅ ਹੋਏਗਾ। ਪੰਜਾਬ ਦੇ ਵਿੱਚ ਤਾਂ ਉਮੀਦ ਹੈ ਕਿ ਸ਼ਾਇਦ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਸੁਧਾਰ ਹੋ ਸਕਦਾ, ਮਗਰ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਵੱਸਦੇ ਪੰਜਾਬੀ ਜਿਹੜੇ ਆ, ਔਰ ਸਾਡਾ ਖਾਸ ਤੌਰ 'ਤੇ ਯੂਥ, ਔਰ ਸਿਰਫ ਆਦਮੀ ਹੀ ਨਹੀਂ, ਪਰਸੈਂਟੇਜ ਇਹ ਵੀ ਦੱਸਦੀ ਹੈ ਕਿ ਸਾਡੀਆਂ ਔਰਤਾਂ, ਸਾਡੀਆਂ ਲੜਕੀਆਂ ਜਿਹੜੀਆਂ ਨੇ ਉਹ ਵੀ ਇਸ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਨੇ। ਚਾਹੇ ਉਹ ਸਰੀ BC ਦੀ ਗੱਲ ਕੀਤੀ ਜਾਏ, ਚਾਹੇ ਉਹ ਬ੍ਰੈਂਪਟਨ ਦੀ ਗੱਲ ਕੀਤੀ ਜਾਏ, ਅਸੀਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਸ ਇਸ਼ੂ ਦੇ ਨਾਲ ਗ੍ਰਸਤ ਹਾਂ। ਸ਼ਾਇਦ ਕੋਈ ਬੜਾ ਕਿਸਮਤ ਵਾਲਾ ਘਰ ਜਿਹੜਾ ਆ ਉਹ ਹੋਏਗਾ ਇਹਨਾਂ ਏਰੀਏ ਦੇ ਵਿੱਚ ਜਿਹਦੇ ਵਿੱਚ ਇਹ ਇਸ਼ੂ ਜਿਹੜਾ ਆ, ਨਸ਼ੇ ਦਾ ਇਸ਼ੂ ਜਿਹੜਾ ਆ, ਉਹ ਇਸ ਵੇਲੇ ਨਹੀਂ ਕਰ ਚੁੱਕਿਆ। ਚਾਹੇ ਉਹ ਬੱਚੇ ਹੋਣ, ਚਾਹੇ ਉਹ ਜਵਾਨ ਹੋਣ, ਚਾਹੇ ਉਹ ਕੰਮ ਕਰਨ ਵਾਲੇ ਮਰਦ ਹੋਣ, ਚਾਹੇ ਉਹ ਔਰਤਾਂ ਹੋਣ, ਹਰੇਕ ਦੇ ਅਲੱਗ ਅਲੱਗ ਕਾਰਨ ਹੈ। ਮਗਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਕੀ ਵਜ੍ਹਾ ਹੈ ਕਿ ਜਿੱਥੇ ਪੰਜਾਬੀ ਕਬੱਡੀ ਲਈ, ਕੁਸ਼ਤੀਆਂ ਲਈ, ਦਾਰਾ ਸਿੰਘ ਵਰਗੇ ਪਹਿਲਵਾਨਾਂ ਲਈ ਅਤੇ ਬਹਾਦਰਾਂ ਲਈ ਮਸ਼ਹੂਰ ਨੇ, ਇੱਥੇ ਆ ਕੇ ਪੰਜਾਬੀਆਂ ਨੇ ਜਿੱਥੇ ਬਹੁਤ ਮੱਲਾਂ ਮਾਰੀਆਂ ਨੇ, ਬੜੇ ਵਧੀਆ ਵਧੀਆ ਆਪਣੇ ਬਿਜ਼ਨਸ ਸੈੱਟ ਕੀਤੇ ਨੇ, ਬੜੀ ਪੋਲੀਟੀਕਲ ਲੈਵਲ ਦੇ ਉੱਤੇ ਆਪਣੀ ਉਹਨਾਂ ਨੇ ਆਈਡੈਂਟੀਫਿਕੇਸ਼ਨ ਬਣਾਈ ਹੈ, ਉੱਥੇ ਹੀ ਜਦੋਂ ਕਦੇ ਖਬਰ ਆਉਂਦੀ ਹੈ ਕਿ ਕੋਈ ਵੀ ਬਾਰਡਰ ਦੇ ਉੱਤੇ ਟਰੱਕ ਫੜਿਆ ਗਿਆ, ਨਸ਼ਾ ਫੜਿਆ ਗਿਆ, ਸਭ ਤੋਂ ਪਹਿਲਾਂ ਅਗਰ ਉਹ ਇੰਟੈਰੀਓ ਦੀ ਗੱਲ ਹੈ ਤਾਂ ਉਹਦੇ 'ਚ ਦੋ ਚੀਜ਼ਾਂ ਦਿਮਾਗ 'ਚ ਜ਼ਰੂਰ ਆਉਂਦੀਆਂ ਨੇ। ਸਭ ਤੋਂ ਪਹਿਲਾਂ ਕਿ ਉਹ ਬ੍ਰੈਂਪਟਨ ਨਾਲ ਰਿਲੇਟਡ ਹੋਏਗਾ, ਔਰ ਦੂਸਰਾ ਵਿਚਾਰ ਇਹ ਆਉਂਦਾ ਹੈ ਕਿ ਉਹ ਪੱਕਾ ਪੰਜਾਬੀ ਔਰ ਖਾਸ ਤੌਰ 'ਤੇ ਸਿੱਖ ਭਾਈਚਾਰੇ ਨਾਲ ਰਿਲੇਟਡ ਹੋਏਗਾ। ਇਹ ਹੋ ਸਕਦਾ ਪਰਸੈਪਸ਼ਨ ਹੋਏ, ਇਹ ਹੋ ਸਕਦਾ ਇੱਕ ਵਹਿਮ ਹੋਏ, ਮਗਰ ਅਕਸਰ ਜਦੋਂ ਨਾਂ ਔਰ ਖਬਰ ਤੁਸੀਂ ਪੜ੍ਹਦੇ ਹੋ ਤਾਂ ਓਨਟੈਰੀਓ ਦੇ ਵਿੱਚ ਬ੍ਰੈਂਪਟਨ ਜਾਂ ਸਿੱਖ ਭਾਈਚਾਰੇ ਦੇ ਨਾਲ ਰਿਲੇਟਡ, ਪੰਜਾਬੀ ਕਮਿਊਨਿਟੀ ਦੇ ਨਾਲ ਰਿਲੇਟਡ ਨਾਂ ਆਉਂਦੇ ਨੇ, ਔਰ ਜਦੋਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਹੋਏ ਤਾਂ ਉਹਦਾ ਅਕਸਰ ਵਰਣਨ ਜਿਹੜਾ ਆ ਉਹ ਸਰੀ ਔਰ ਐਬਟਸਫੋਰਡ, ਇਹ ਜਿਹੜੇ ਸ਼ਹਿਰ ਨੇ ਇਹਨਾਂ ਦੇ ਨਾਲ ਕਿਤੇ ਨਾ ਕਿਤੇ ਉਹ ਜ਼ਰੂਰ ਲਿੰਕ ਜਿਹੜਾ ਆ ਉਹ ਬਣ ਜਾਂਦਾ। ਇਹ ਸਾਡੇ ਲਈ ਬੜੀ ਇੱਕ ਸ਼ਰਮਸਾਕ ਚੀਜ਼ ਵੀ ਹੈ ਔਰ ਅਫਸੋਸ ਵਾਲੀ ਗੱਲ ਵੀ ਹੈ, ਔਰ ਸਭ ਤੋਂ ਵੱਡੀ ਗੱਲ ਹੈ, ਚਿੰਤਾ ਵਾਲੀ ਗੱਲ ਹੈ ਕਿ ਸਾਡੇ ਪਰਿਵਾਰ ਜਿਹੜੇ ਨੇ ਬਹੁਤ ਜ਼ਿਆਦਾ ਉਹ ਇਸ ਡਰੱਗ ਐਡਿਕਸ਼ਨ ਦੇ ਨਾਲ ਇਫੈਕਟ ਹੋ ਰਹੇ ਨੇ। ਪੁਲਿਸ ਜਿਹੜੀ ਹੈ ਉਹਨਾਂ ਦੇ ਅੰਕੜੇ ਬਹੁਤ ਡਿਫਰੈਂਟ ਨੇ, ਕਿਉਂਕਿ ਕਮਿਊਨਿਟੀ ਦੇ ਵਿੱਚ ਕੁਸਰ ਪੁਸਰ ਜ਼ਰੂਰ ਹੁੰਦੀ ਹੈ, ਹੌਲੀ ਹੌਲੀ ਗੱਲਬਾਤ ਜ਼ਰੂਰ ਹੁੰਦੀ ਹੈ, ਮਗਰ ਓਪਨਲੀ ਕੋਈ ਗੱਲ ਨਹੀਂ ਕਰਦਾ। ਕਈ ਵਾਰ ਤਾਂ ਪਤਾ ਵੀ ਨਹੀਂ ਲੱਗਦਾ ਕਿ ਕਿਸੇ ਦੀ ਮੌਤ ਜਿਹੜੀ ਆ ਉਹ ਨਸ਼ਿਆਂ ਕਾਰਨ ਹੋਈ ਆ। ਓਵਰਡੋਜ਼ ਆਫ ਓਪੀਅਡ ਜਿਹੜਾ ਆ ਇੱਕ ਮੇਨ ਕਾਰਨ ਡੈਥ ਦਾ ਜਿਹੜਾ ਆ ਉਹ ਹੋ ਰਿਹਾ, ਮਗਰ ਉਹਦਾ ਕਿਉਂਕਿ ਓਵਰਡੋਜ਼ ਕਰਕੇ ਚਾਹੇ ਤੁਹਾਡਾ ਕਾਰਡੀਕ ਅਰੈਸਟ ਹੋ ਜਾਏ, ਚਾਹੇ ਤੁਹਾਡੀ ਪਲਸ ਡਰੋਪ ਕਰ ਜਾਏ, ਇਹ ਅਕਸਰ ਜਿਹੜਾ ਨਾਂ ਜਿਹੜਾ ਆ ਉਹ ਕਾਰਡੀਕ ਅਰੈਸਟ ਜਾਂ ਹੋਰ ਚੀਜ਼ਾਂ ਦੇ ਨਾਲ ਲੱਗ ਜਾਂਦਾ, ਮਗਰ ਜਿਹੜਾ ਮੇਨ ਮੁੱਦਾ ਹੈ ਉਹਦੀ ਗੱਲ ਨਾ ਸਾਨੂੰ ਪਹੁੰਚਦੀ ਹੈ ਔਰ ਨਾ ਹੀ ਪਹੁੰਚਾਉਣਾ ਚਾਹੁੰਦੇ ਹਾਂ। ਰੀਜਨ ਅਪੀਲ ਜਿਹੜਾ ਆ ਉਹਦੇ ਵਿੱਚ ਅਪੀਲ ਪੁਲਿਸ ਹੋਏ, ਉਹਨਾਂ ਦੇ ਅੰਕੜੇ ਬਹੁਤ ਦੱਸਦੇ ਨੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ ਜਿਹੜੀਆਂ ਨਸ਼ਿਆਂ ਦੇ ਕਾਰਨ ਹੋ ਰਹੀਆਂ ਨੇ। ਜਿਹੜੇ ਸਾਡੇ ਕ੍ਰਿਮੇਸ਼ਨ ਵਾਲੇ ਸੈਂਟਰਸ ਨੇ, ਕ੍ਰੈਮੇਟੋਰੀਅਮਸ ਨੇ, ਜਿੱਥੇ ਸੰਸਕਾਰ ਕੀਤਾ ਜਾਂਦਾ, ਉਹਨਾਂ ਲੋਕਾਂ ਦੇ ਵੀ ਸ਼ਾਇਦ ਭਾਵਨਾ ਇਸੇ ਤਰ੍ਹਾਂ ਦੀ ਹੈ, ਕਿਉਂਕਿ ਪਰਿਵਾਰ ਜਿਹੜੇ ਨੇ ਕਦੀ ਇਹੋ ਜਿਹੀ ਚੀਜ਼ ਹੋ ਜਾਂਦੀ ਹੈ ਅਤੇ ਚੁੱਪ ਚੁਪੀਤੇ ਬਿਨਾਂ ਵੀਕਐਂਡ ਦੇ ਜ਼ਿਆਦਾ ਗੈਦਰਿੰਗ ਇਕੱਠੇ ਕੀਤੇ, ਬਿਨਾਂ ਥੋੜ੍ਹੇ ਲਿਮਿਟਡ ਲੋਕ ਜਿਹੜੇ ਆ ਉਹ ਵੀਕਡੇ ਦੇ ਉੱਤੇ ਸੰਸਕਾਰ ਕਰ ਦਿੰਦੇ ਨੇ। ਹਰੇਕ ਪਾਸੇ ਅਸੀਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕਿਤੇ ਨਾ ਕਿਤੇ ਸਮਾਜ ਨੂੰ ਇਹ ਨਾ ਪਤਾ ਲੱਗੇ ਕਿ ਇਹ ਜਿਹੜੀ ਮੌਤ ਹੋਈ ਹੈ ਇਹ ਨਸ਼ਿਆਂ ਕਾਰਨ ਹੋਈ ਹੈ। ਪਤਾ ਸਾਨੂੰ ਸਾਰਿਆਂ ਨੂੰ ਹੈ ਕਿ ਨਸ਼ਾ ਬਹੁਤ ਵੱਧ ਰਿਹਾ, ਪਤਾ ਸਾਨੂੰ ਸਾਰਿਆਂ ਨੂੰ ਹੈ ਕਿ ਇਹ ਇੱਕ ਬੜੀ ਨਾਮੁਰਾਦ ਚੀਜ਼ ਹੈ, ਮਗਰ ਕਿਉਂ ਅਸੀਂ ਖਾਸ ਤੌਰ 'ਤੇ ਪੰਜਾਬੀ, ਖਾਸ ਤੌਰ 'ਤੇ ਸਰਦਾਰ ਸਿੱਖ ਕਮਿਊਨਿਟੀ ਜਿਹੜੀ ਆ ਉਹ ਕਿਉਂ ਚੁੱਪ ਹੈ? ਉਹਦੇ ਦੋ ਸ਼ਾਇਦ ਮੇਜਰ ਕਾਰਨ ਨੇ। ਇੱਕ ਤਾਂ ਮੇਜਰ ਕਾਰਨ ਇਹ ਹੈ ਕਿ ਅਸੀਂ ਇੱਕ ਤਰ੍ਹਾਂ ਦੀ ਸ਼ੁਰੂ ਤੋਂ ਬੱਚਿਆਂ ਨੂੰ, ਖਾਸ ਤੌਰ 'ਤੇ ਲੜਕੀਆਂ ਨੂੰ, ਮੈਸਕੁਲੈਨਿਟੀ ਜਿਹੜੀ ਆ, ਮਰਦਾਨਗੀ ਜਿਹੜੀ ਆ, ਉਹਦੀ ਡੈਫੀਨੇਸ਼ਨ ਬੜੀ ਗਲਤ ਦਿੰਦੇ ਹਾਂ। ਉਹਦੇ ਵਿੱਚ ਰੋਣਾ ਨਹੀਂ ਹੈ, ਉਹਦੇ ਵਿੱਚ ਤੁਸੀਂ ਹਰ ਚੀਜ਼ ਜਿਹੜੀ ਆ ਉਹ ਬੜੇ ਫੇਸ, ਬੋਲਡ ਫੇਸ ਹੋ ਕੇ ਤੁਸੀਂ ਇੱਕ ਆਪਣੀ ਇਮੇਜ ਕ੍ਰੀਏਟ ਕਰਨੀ ਹੈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ, ਆਪਣੇ ਆਪ ਨੂੰ ਰੋਬਸਟ ਦੱਸਣਾ ਹੈ, ਆਪਣੇ ਆਪ ਨੂੰ ਤਗੜਾ ਦੱਸਣਾ ਹੈ, ਆਪਣੇ ਆਪ ਨੂੰ ਤੁਸੀਂ ਇੱਕ, ਇਹ ਇੱਕ ਡੈਫੀਨੇਸ਼ਨ ਜਿਹੜੀ ਆ ਇਹ ਦੇ ਦਿੱਤੀ ਜਾਂਦੀ ਹੈ, ਖਾਸ ਤੌਰ 'ਤੇ ਸਾਡੇ ਕਮਿਊਨਿਟੀ ਦੇ ਵਿੱਚ ਔਰ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਵਿੱਚ। ਇਸ ਕਾਰਨ ਇਹ ਬਹੁਤ ਵੱਡੀ ਜਿਹੜੀ ਹੈ ਮੇਲ ਈਗੋ ਜਿਹੜੀ ਆ ਉਹ ਵਿੱਚ ਆਉਂਦੀ ਹੈ। ਜੇ ਕੋਈ ਵੀ ਆਪਣੇ ਆਪ ਨੂੰ ਲੋਅ ਫੀਲ ਕਰੇ, ਐਂਗਜ਼ਾਇਟੀ ਔਰ ਡਿਪਰੈਸ਼ਨ ਸਾਡੇ ਕਮਿਊਨਿਟੀ ਵਾਸਤੇ ਬਹੁਤ ਐਸੇ ਸ਼ਬਦ ਨੇ ਜਿਹਦੇ ਬਾਰੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ, ਮਗਰ ਕੋਈ ਵੀ ਇਨਸਾਨ, ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਹੋਏ, ਕਿਸੇ ਵੀ ਧਰਮ ਦਾ ਹੋਏ, ਕਿਸੇ ਵੀ ਜਗ੍ਹਾ ਦਾ ਹੋਏ, ਉਹਨੂੰ ਸਟ੍ਰੈਸ ਵੀ ਹੁੰਦੀ ਹੈ, ਉਹਨੂੰ ਐਂਗਜ਼ਾਇਟੀ ਵੀ ਹੁੰਦੀ ਹੈ, ਔਰ ਉਹਨੂੰ ਕਿਤੇ ਨਾ ਕਿਤੇ ਸਮਾਂ, ਕਦੀ ਨਾ ਕਦੀ ਜ਼ਿੰਦਗੀ ਦੇ ਵਿੱਚ ਉਹਨੂੰ ਡਿਪਰੈਸ਼ਨ ਵੀ ਹੁੰਦਾ। ਕੋਈ ਦੁਨੀਆ 'ਚ ਐਸਾ ਇਨਸਾਨ ਨਹੀਂ ਹੈ ਜਿਹੜਾ ਕਿਸੇ ਨਾ ਕਿਸੇ ਫੇਸ 'ਚ ਥੋੜ੍ਹਾ ਬਹੁਤ ਲੋਅ ਨਹੀਂ ਹੋਇਆ, ਡਿਪਰੈਸ ਨਹੀਂ ਹੋਇਆ, ਮਗਰ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਫਾਲਸ ਇਮੇਜ ਹੈ ਜਿਹਦੇ ਕਾਰਨ, ਜਿਹਨੂੰ ਮੇਨਟੇਨ ਕਰਨ ਨੂੰ ਆਦਮੀ ਖਾਸ ਤੌਰ 'ਤੇ ਜਿਹੜੇ ਆ ਉਹ ਹਰ ਉਸ ਚੀਜ਼ ਦਾ ਸਹਾਰਾ ਲੈਂਦੇ ਆ ਜਿਹਦੇ ਨਾਲ ਉਹ ਬੋਲਡ ਹੋ ਸਕਣ, ਜਿਹਦੇ ਨਾਲ ਉਸ ਚੀਜ਼ ਨੂੰ ਉਹ ਭੱਜ ਸਕਣ, ਜਿਹਦੇ ਨਾਲ ਉਹ ਚੀਜ਼ ਜਿਹੜੀ ਆ ਉਹਨਾਂ ਨੂੰ ਇਹ ਨਾ ਸ਼ੋਅ ਕਰਨਾ ਪਏ ਆਪਣੇ ਫੈਮਿਲੀ ਸਾਹਮਣੇ, ਸਮਾਜ ਸਾਹਮਣੇ ਕਿ ਉਹ ਕਮਜ਼ੋਰ ਨੇ। ਤੋ ਅਕਸਰ ਮੇਜਰ ਕਾਰਨ ਬਣ ਜਾਂਦਾ ਕਿ ਉਹ ਛੋਟੇ ਜਿਹੇ ਨਸ਼ੇ ਤੋਂ ਉਹ ਸ਼ੁਰੂ ਹੁੰਦੇ ਨੇ, ਮਗਰ ਹੌਲੀ ਹੌਲੀ ਉਹ ਨਸ਼ਿਆਂ ਦੇ ਆਦੀ ਹੋ ਜਾਂਦੇ ਨੇ, ਪੂਰਾ ਪਰਿਵਾਰ ਜਿਹੜਾ ਆ ਉਹਦੇ ਨਾਲ ਤਬਾਹ ਹੁੰਦਾ ਹੈ। ਡਰੱਗ ਇੱਕ ਐਸੀ ਚੀਜ਼ ਹੈ ਜਿਹੜੀ ਸਿਰਫ ਇੱਕ ਇੰਡੀਵਿਜੁਅਲ ਨੂੰ ਅਸਰ ਨਹੀਂ ਕਰਦੀ, ਪੂਰੀ ਫੈਮਿਲੀ ਨੂੰ ਅਸਰ ਕਰਦੀ ਹੈ, ਔਰ ਜੇ ਅਗਰ ਤੁਸੀਂ ਮੈਰਿਡ ਹੋ ਤਾਂ ਉਹ ਦੋ ਫੈਮਿਲੀਆਂ ਨੂੰ ਅਸਰ ਕਰੇਗੀ, ਤੁਹਾਨੂੰ ਵੀ ਅਸਰ ਕਰੇਗੀ, ਤੁਹਾਡੀ ਫੈਮਿਲੀ ਨੂੰ ਵੀ ਅਸਰ ਕਰੇਗੀ, ਤੁਹਾਡੀ ਵਾਈਫ ਨੂੰ ਵੀ ਅਸਰ ਕਰੇਗੀ, ਉਹਦੀ ਫੈਮਿਲੀ ਨੂੰ ਵੀ ਅਸਰ ਕਰੇਗੀ, ਕਿਉਂਕਿ ਇਹ ਇੱਕ ਐਸਾ ਲੰਮਾ ਸਾਈਕਲ ਹੈ ਜਿਹਦੇ ਨਾਲ ਸਾਰੇ ਹੀ ਲੋਕ ਆਲੇ ਦੁਆਲੇ ਜਿਹੜੇ ਆ ਉਹ ਇੱਕ ਡਰੱਗ ਅਡਿਕਟ ਹੋਣ ਕਾਰਨ, ਇੱਕ ਘਰ ਦਾ ਮੈਂਬਰ ਅਗਰ ਡਰੱਗ ਅਡਿਕਟ ਹੁੰਦਾ ਤਾਂ ਸਾਰੇ ਦੇ ਸਾਰੇ ਜਿਹੜੇ ਨੇ ਉਹ ਇਫੈਕਟ ਹੁੰਦੇ ਨੇ। ਇਸ ਕਰਕੇ ਸਾਨੂੰ ਬੜਾ ਜ਼ਰੂਰੀ ਹੈ ਕਿ ਅਸੀਂ ਗੱਲਬਾਤ ਕਰੀਏ, ਅਸੀਂ ਇਹ ਸੋਚੀਏ ਕਿ ਕਿਉਂ ਪੰਜਾਬੀ ਮਰਦ ਜਿਹੜੇ ਨੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਵਿੱਚ ਉਹ ਨਸ਼ਿਆਂ ਉੱਤੇ ਕਿਉਂ ਲੱਗ ਰਹੇ ਨੇ, ਕੀ ਇਹ ਕਾਰਨ ਹੈ ਕਿ ਸਾਡੇ ਕਮਿਊਨਿਟੀ ਦੇ ਵਿੱਚ, ਸਾਡੀ ਕਲਚਰ ਦੇ ਵਿੱਚ ਸ਼ਰਾਬ ਪੀਣਾ ਇੱਕ ਐਕਸੈਪਟਡ ਨੋਰਮ ਹੈ। ਇਸ ਕਾਰਨ ਸ਼ਾਇਦ ਅਸੀਂ ਕੋਈ ਹੋਰ ਵੀ ਨਸ਼ਾ ਚੋਰੀ ਕਰਦੇ ਹਾਂ ਤਾਂ ਸਾਨੂੰ ਇੱਕ ਸਟੈਪ ਫਾਰਵਰਡ ਲੈਣ 'ਚ ਜ਼ਿਆਦਾ ਦੇਰ ਨਹੀਂ ਲੱਗਦੀ। ਕੀ ਇਵੇਂ ਹੈ ਕਿ ਸਾਡੇ ਉੱਤੇ ਜਦੋਂ ਇਸੇ ਪ੍ਰੈਸ਼ਰ ਹੁੰਦੇ ਨੇ, ਕਿਉਂਕਿ ਸ਼ਰਾਬ ਪੀਣਾ ਤੁਹਾਨੂੰ ਕੋਈ ਸਮੈਲ ਆਏਗੀ, ਘਰਦਿਆਂ ਨੂੰ ਪਤਾ ਲੱਗੇਗਾ, ਅਤੇ ਕੀ ਐਸੇ ਲੋਕ ਨੇ ਜੋ ਐਸੇ ਨਸ਼ੇ ਵੱਲ ਜਾਂਦੇ ਨੇ ਜਿਹਦੀ ਸਮੈਲ ਨਾ ਆਏ, ਜਿਹਦਾ ਪਤਾ ਨਾ ਲੱਗੇ ਵੇਖਣ ਨੂੰ, ਔਰ ਨਾਲ ਦੇ ਨਾਲ ਉਹ ਜਿਹੜਾ ਆ ਉਹ ਨਸ਼ਾ ਵੀ ਦੇ? ਹੋ ਸਕਦਾ ਐਸਾ ਵੀ ਕਾਰਨ ਹੋਏ ਕਿ ਅਸੀਂ ਬਹੁਤ ਵਾਰ ਪੀਅਰ ਪ੍ਰੈਸ਼ਰ ਥੱਲੇ ਆਉਂਦੇ ਹਾਂ। ਅਸੀਂ ਇੱਕ ਐਸੀ ਕਮਿਊਨਿਟੀ ਹੈ ਜਿਹੜੀ ਕਿ ਬੜੀ ਕਲੋਜ਼ ਨੈਟ ਕਮਿਊਨਿਟੀ ਹੈ, ਯਾਰਾਂ ਦੋਸਤਾਂ ਵਿੱਚ ਬੈਠਿਆਂ ਇੱਕ ਚੈਲੰਜ ਦੇ ਤੌਰ 'ਤੇ ਵੀ ਅਸੀਂ ਜਿਹੜਾ ਆ ਸ਼ਾਇਦ ਨਸ਼ਾ ਕਰ ਸਕਦੇ ਹਾਂ। ਕਿਉਂਕਿ ਅਗਰ ਸਾਰੇ ਤੁਹਾਡੇ ਆਲੇ ਦੁਆਲੇ ਜਿਹੜੇ ਦੋਸਤ ਨੇ ਉਹ ਡਰਿੰਕ ਵੀ ਕਰ ਰਹੇ ਨੇ, ਕੋਈ ਹੋਰ ਨਸ਼ਾ ਵੀ ਕਰ ਰਹੇ ਨੇ, ਕੋਈ ਡੋਡੇ ਪੀ ਰਿਹਾ, ਕੋਈ ਓਪੀਐਮ, ਕੋਈ ਹੈਰੋਇਨ ਕੋਈ ਲੈ ਰਿਹਾ, ਅਤੇ ਜੋ ਨਹੀਂ ਲਏਗਾ ਉਹਨੂੰ ਇੱਕ ਤਰ੍ਹਾਂ ਦਾ ਪੀਅਰ ਪ੍ਰੈਸ਼ਰ ਐਸਾ ਫੀਲ ਹੋਏਗਾ ਕਿ ਸ਼ਾਇਦ ਉਹ ਕਮਜ਼ੋਰ ਹੈ, ਸ਼ਾਇਦ ਉਹ ਦੂਸਰਿਆਂ ਦੇ ਨਾਲ ਕੰਪੀਟ ਨਹੀਂ ਕਰ ਸਕਦਾ। ਸੋ ਉਹਦੇ ਵਿੱਚ ਵੀ ਯਾਰਾਂ ਦੋਸਤਾਂ ਦੇ ਥਰੂ ਵੀ ਆਦਮੀ ਨਸ਼ੇ ਵਿੱਚ ਲੱਗ ਸਕਦਾ। ਸਾਨੂੰ ਇੱਥੇ ਇਹ ਵੀ ਵੇਖਣ ਦੀ ਲੋੜ ਹੈ ਕਿ ਕਈ ਵਾਰ ਅਸੀਂ ਆਪਣੇ ਕੰਮਾਂ ਦੇ ਵਿੱਚ ਐਸੇ ਕੰਮ ਕਰਦੇ ਹਾਂ, ਐਸੇ ਜੌਬਸ ਕਰ ਰਹੇ ਹੁੰਦੇ ਹਾਂ ਜਿਹਦੇ ਵਿੱਚ ਸਾਨੂੰ ਅਲਰਟਨੈਸ ਦੀ ਲੋੜ ਹੈ, ਰਾਤ ਨੂੰ ਜਾਗਣ ਦੀ ਲੋੜ ਹੈ, ਅਤੇ ਉੱਥੇ ਵੀ ਕਦੇ ਕਦੇ ਐਸੇ ਨਸ਼ੇ ਜਿਹੜੇ ਆ, ਖਾਸ ਤੌਰ 'ਤੇ ਹੈਰੋਇਨ ਵਰਗੇ ਨਸ਼ੇ, ਉਹ ਇਸਤੇਮਾਲ ਕੀਤੇ ਜਾਂਦੇ ਨੇ ਤਾਂ ਕਿ ਰਾਤ ਨੂੰ ਨੀਂਦ ਨਾ ਆਏ, ਤਾਂ ਕਿ ਰਾਤ ਨੂੰ ਅਸੀਂ ਅਲਰਟ ਰਹੀਏ, ਔਰ ਅਸੀਂ ਉਸ ਜੌਬ 'ਚ, ਚਾਹੇ ਅਸੀਂ ਟੈਕਸੀ ਚਲਾ ਰਹੇ ਹਾਂ, ਹੋ ਸਕਦਾ ਅਸੀਂ ਟਰੱਕ ਚਲਾ ਰਹੇ ਹੋਈਏ, ਹੋ ਸਕਦਾ ਐਸੀ ਸਾਡੀ ਜੌਬ ਹੈ ਜਿਹੜੀ ਡਿਮਾਂਡ ਕਰਦੀ ਹੈ ਕਿ ਸਾਨੂੰ ਰਾਤ ਨੂੰ ਵੀ ਅਲਰਟ ਰਹਿਣਾ, ਰਾਤ ਨੂੰ ਸੌਣਾ ਨਹੀਂ, ਰਾਤ ਨੂੰ ਜਾਗਣਾ, ਤਾਂ ਅਸੀਂ ਐਸੇ ਸਬਸਟੈਂਸ ਜਿਹੜੇ ਆ ਉਹਨਾਂ ਵੱਲ ਜਾ ਸਕਦੇ ਹਾਂ। ਕਾਰਨ ਜਿਹੜੇ ਨੇ ਬਹੁਤ ਨੇ, ਹਰੇਕ ਕਾਰਨ ਦੇ ਬਾਰੇ ਅੱਜ ਜਿਹੜੀ ਆ ਗੱਲ ਕੀਤੀ ਜਾਏਗੀ, ਔਰ ਨਾਲ ਗੱਲ ਇਹ ਵੀ ਕੀਤੀ ਜਾਏਗੀ ਕਿ ਇਹਦੇ ਵਿੱਚ ਕਿੱਥੇ ਪਰਿਵਾਰ ਫੇਲ ਹੋ ਰਿਹਾ, ਪਰਿਵਾਰਕ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਕਿੱਥੇ ਨੇ ਅਗਰ ਕੋਈ ਘਰ ਦਾ ਮੈਂਬਰ ਡਰੱਗ ਅਡਿਕਟ ਬਣ ਜਾਂਦਾ, ਕਿੱਥੇ ਪਤਾ ਲੱਗੇਗਾ ਕਿਹੜੇ ਉਹ ਸਿਮਟਮ ਹੋਣਗੇ ਜਿਹਦੇ ਨਾਲ ਸਾਨੂੰ ਜਲਦੀ ਪਤਾ ਲੱਗ ਸਕੇ ਕਿ ਸਾਡਾ ਪਰਿਵਾਰ ਦਾ ਕੋਈ ਮੈਂਬਰ ਜਿਹੜਾ ਆ ਉਹ ਨਸ਼ਿਆਂ ਦਾ ਆਦੀ ਹੋ ਰਿਹਾ, ਔਰ ਕੀ ਇਹ ਸਿਰਫ ਆਦਮੀਆਂ ਦੇ ਵਿੱਚ ਹੈ, ਉਹਦੀ ਵੀ ਗੱਲ ਕੀਤੀ ਜਾਏਗੀ। ਗੱਲ ਕੀਤੀ ਜਾਏਗੀ ਕਿਉਂਕਿ ਪਰਸੈਂਟੇਜਿਸ ਜਿਹੜੀਆਂ ਨੇ ਪਬਲਿਕ ਹੈਲਥ ਜਿਹੜੀ ਆ ਉਹ ਇਹ ਦੱਸਦੀ ਹੈ, ਉਹਦਾ ਡੇਟਾ ਇਹ ਦੱਸਦਾ ਹੈ ਕਿ ਤਕਰੀਬਨ 17% ਔਰਤਾਂ ਵੀ ਜਿਹੜੀਆਂ ਨੇ BC ਦੇ ਵਿੱਚ ਉਹ ਨਸ਼ਾ ਕਰਦੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਦਾ, ਔਰ 31% ਜਿਹੜਾ ਓਨਟੈਰੀਓ ਦੇ ਵਿੱਚ ਔਰਤਾਂ ਜਿਹੜੀਆਂ ਨੇ ਉਹ ਵੀ ਸਾਡੀ ਭਾਈਚਾਰੇ 'ਚੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਕਰ ਰਹੀਆਂ ਨੇ। ਉਹ ਕਿਉਂ ਕਰ ਰਹੀਆਂ ਨੇ, ਕੀ ਪ੍ਰੈਸ਼ਰਸ ਨੇ, ਉਹਦੀ ਵੀ ਗੱਲ ਕੀਤੀ ਜਾਏਗੀ। ਇਹਨਾਂ ਮੁੱਦਿਆਂ ਉੱਤੇ ਕਿਸੇ ਨੇ ਵੀ ਤੁਸੀਂ ਆਪਣੇ ਵਿਚਾਰ ਦੇਣੇ ਹੋਣ ਤਾਂ ਸਟੂਡੀਓ ਦੇ ਨੰਬਰ 'ਤੇ 416-620-1778 'ਤੇ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਕਿ ਕੀ ਵਜ੍ਹਾ ਹੈ ਕਿ ਪੰਜਾਬੀ ਕਮਿਊਨਿਟੀ ਜਿਹੜੀ ਹੈ ਉਹ ਬਹੁਤ ਨਸ਼ਿਆਂ ਵੱਲ ਜਾ ਰਹੀ ਹੈ, ਸਾਡੇ ਬੱਚੇ ਜਿਹੜੇ ਨੇ ਉਹ ਨਸ਼ਿਆਂ ਵੱਲ ਜਾ ਰਹੇ ਨੇ। ਤੋ ਇਸ ਕਾਰਨ ਤੁਸੀਂ ਆਪਣੇ ਵਿਚਾਰ ਜਿਹੜੇ ਆ ਉਹ ਦੇ ਸਕਦੇ ਹੋ ਅਤੇ ਤੁਹਾਡੇ ਮੁਤਾਬਕ ਕਿਵੇਂ ਇਸ ਐਸੀ ਬਿਮਾਰੀ ਜੋ ਫੈਲ ਰਹੀ ਹੈ ਕੈਂਸਰ ਦੀ ਤਰ੍ਹਾਂ ਸਾਡੀ ਕਮਿਊਨਿਟੀ ਦੇ ਵਿੱਚ ਉਹ ਕਿਵੇਂ ਰੋਕੀ ਜਾ ਸਕਦੀ ਹੈ। ਬਹੁਤ ਗੱਲਾਂ ਹੁੰਦੀਆਂ ਨੇ, ਅਸੀਂ 1984 ਦੇ ਜੈਨੋਸਾਈਡ ਦੀ ਗੱਲ ਕਰਦੇ ਹਾਂ, ਅਸੀਂ ਪਾਸਟ ਵਿੱਚ ਜੋ ਸਾਡੇ ਨਾਲ ਚੀਜ਼ਾਂ ਹੋਈਆਂ ਨੇ ਸਾਡੀ ਕਮਿਊਨਿਟੀ ਨਾਲ, ਅਸੀਂ ਉਹਦੀ ਵੀ ਗੱਲ ਕਰਦੇ ਹਾਂ। ਅਸੀਂ ਬਹੁਤ ਜ਼ਿਆਦਾ ਗੱਲ ਜਿਹੜੀ ਆ ਇੰਡੀਆ ਦੇ ਵਿੱਚ ਇਸ ਵੇਲੇ BJP ਕੀ ਕਰ ਰਹੀ ਹੈ ਉਹਦੀ ਵੀ ਗੱਲ ਕਰਦੇ ਹਾਂ, ਮਗਰ ਕਿਤੇ ਨਾ ਕਿਤੇ ਸ਼ਾਇਦ ਉਹਦੇ ਨਾਲੋਂ ਵੀ ਜ਼ਰੂਰੀ ਸਾਨੂੰ ਗੱਲ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਜੋ ਇਸ ਵੇਲੇ ਸਾਡੀ ਕਮਿਊਨਿਟੀ ਲਈ ਬਹੁਤ ਵੱਡਾ ਇਸ਼ੂ ਬਣ ਚੁੱਕਿਆ, ਮਗਰ ਅਸੀਂ ਅਫਸੋਸ ਹੈ ਕਿ ਅਸੀਂ ਉਸ ਇਸ਼ੂ ਉੱਤੇ ਗੱਲ ਨਹੀਂ ਕਰਦੇ। ਘਰਾਂ ਦੇ ਵਿੱਚ ਬਹੁਤ ਲੋਕ ਪਰੇਸ਼ਾਨ ਨੇ, ਬਹੁਤ ਸਾਰੇ ਪੇਰੈਂਟਸ ਨੂੰ, ਮਾਂ ਬਾਪ ਨੂੰ ਇਹ ਪਤਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਨਸ਼ਾ ਕਰ ਰਹੇ ਨੇ, ਔਰ ਇਸ ਵੇਲੇ ਉਹ ਸਿਰਫ ਆਪਣੇ ਲੈਵਲ ਦੇ ਉੱਤੇ, ਘਰ ਦੇ ਲੈਵਲ ਦੇ ਉੱਤੇ, ਬਿਨਾਂ ਕਿਸੇ ਦੱਸੇ ਨੂੰ, ਬਿਨਾਂ ਕਿਸੇ ਦੀ ਮਦਦ ਲਿਆ ਕਿਉਂ ਚੁੱਪ ਰਹਿ ਕੇ ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੋਸ਼ਿਸ਼ ਕਰਦੇ ਨੇ ਕਿ ਉਹਨਾਂ ਦਾ ਬੱਚਾ, ਉਹਨਾਂ ਦਾ ਪਰਿਵਾਰ ਦਾ ਮੈਂਬਰ ਠੀਕ ਹੋ ਜਾਏ, ਅਸੀਂ ਉਹਦੀ ਗੱਲ ਕਰਦੇ ਹਾਂ। ਕੈਨੇਡਾ ਗਵਰਨਮੈਂਟ ਨੇ ਬਹੁਤ ਸਾਰੀਆਂ ਐਸੇ ਸੈਂਟਰਸ ਬਣਾਏ ਨੇ, ਡਰੱਗ ਡੇ ਐਡਿਕਸ਼ਨ ਸੈਂਟਰਸ ਨੇ, ਐਡਿਕਸ਼ਨ ਸੈਂਟਰਸ ਨੇ, ਐਡਿਕਸ਼ਨ ਪ੍ਰੋਗਰਾਮਸ ਨੇ, ਮਗਰ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਇਸ ਬਾਰੇ ਐਜੂਕੇਟਡ ਨਹੀਂ ਹੈ। ਅਗਰ ਸਾਨੂੰ ਪਤਾ ਵੀ ਹੈ ਕਿ ਐਸੇ ਕੋਈ ਸੈਂਟਰ ਜਿਹੜੇ ਨੇ ਉਹ ਐਗਜ਼ਿਸਟ ਕਰਦੇ ਨੇ, ਤਾਂ ਕਿਉਂਕਿ ਅਸੀਂ ਸੋਸ਼ਲ ਪ੍ਰੈਸ਼ਰ ਕਾਰਨ ਕਿ ਕਿਸੇ ਨੂੰ ਪਤਾ ਨਾ ਲੱਗ ਜੇ, ਕਿਸੇ ਨੂੰ ਇਹ ਨਾ ਲੱਗੇ ਕਿ ਸਾਡਾ ਬੱਚਾ ਜਿਹੜਾ ਆ ਜਾਂ ਸਾਡਾ ਪਰਿਵਾਰ ਦਾ ਮੈਂਬਰ ਹੈ ਉਹ ਨਸ਼ਾ ਕਰ ਰਿਹਾ, ਅਸੀਂ ਬਹੁਤ ਵਧੀਆ ਐਸੇ ਜਿਹੜੇ ਕਾਉਂਸਲਿੰਗ ਸੈਂਟਰਸ ਨੇ ਜਾਂ ਹੋਰ ਚੀਜ਼ਾਂ ਨੇ, ਅਸੀਂ ਉਹਨਾਂ ਤੋਂ ਉਹਨਾਂ ਦਾ ਫਾਇਦਾ ਜਿਹੜਾ ਆ ਉਹ ਨਹੀਂ ਚੁੱਕ ਸਕਦੇ। ਹੁੰਦਾ ਕੀ ਹੈ ਕਿ ਲਗਾਤਾਰ ਉਹ ਪ੍ਰੋਬਲਮ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ, ਔਰ ਪਿਛਲੇ 10 ਸਾਲਾਂ ਦੇ ਵਿੱਚ ਇਹ ਪ੍ਰੋਬਲਮ ਜਿਹੜੀ ਆ ਇਹ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਵਧੀ ਹੈ। ਇਸ ਕਾਰਨ ਗੈਂਗ ਵਾਰਸ ਵੀ ਹੁੰਦੀਆਂ ਨੇ, ਇਸ ਕਾਰਨ ਬਹੁਤ ਸਾਰੀਆਂ ਹੋਰ ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਨੇ ਉਹ ਵੀ ਹੋ ਰਹੀਆਂ ਨੇ, ਬਹੁਤ ਸਾਰੀਆਂ ਚੋਰੀਆਂ ਚਕਾਰੀਆਂ ਹੋਰ ਸਾਰੀਆਂ ਚੀਜ਼ਾਂ ਦਾ ਵੀ ਜੜ ਜੜੀ ਆ ਕਿਤੇ ਨਾ ਕਿਤੇ ਨਸ਼ੇ ਨਾਲ ਜੁੜਦੀ ਹੈ। ਚਾਹੇ ਉਹ ਡਰਾਈਵਿੰਗ ਐਕਸੀਡੈਂਟਸ ਹੋਣ, ਚਾਹੇ ਉਹ ਕਾਰ ਚੋਰੀਆਂ ਹੋਣ, ਚਾਹੇ ਘਰਾਂ ਦੇ ਵਿੱਚ ਬ੍ਰੇਕ ਇਨਸ ਹੋਣ, ਬੜੇ ਐਸੇ ਕ੍ਰਿਮੀਨਲਾਈਜੇਸ਼ਨ ਐਕਟਸ ਨੇ, ਕ੍ਰਿਮੀਨਲ ਐਕਟਸ ਨੇ ਜਿਹਦਾ ਕਾਰਨ, ਜਿਹਦੇ ਪਿੱਛੇ ਕਾਰਨ ਜਿਹੜਾ ਆ ਉਹ ਨਸ਼ੇ ਨੇ। ਅਸੀਂ ਗੱਲ ਕਰਦੇ ਹਾਂ ਕਿ ਕੀ ਵਜ੍ਹਾ ਹੈ ਕਿ ਸਾਡੀ ਕਮਿਊਨਿਟੀ ਦੇ ਵਿੱਚ ਆਦਮੀ ਜਿਹੜੇ ਨੇ ਉਹ ਜ਼ਿਆਦਾ 80-81% ਆਦਮੀ ਜਿਹੜੇ ਆ ਪੰਜਾਬੀ ਕਮਿਊਨਿਟੀ ਦੇ ਉਹ ਕਿਸੇ ਨਾ ਕਿਸੇ ਡਰੱਗ ਅਬਿਊਜ਼ ਦੇ ਯੂਜ਼ ਕਰ ਚੁੱਕੇ ਨੇ ਜਾਂ ਉਹ ਯੂਜ਼ ਕਰਦੇ ਨੇ। ਇੰਨੀ ਹਾਈ ਪਰਸੈਂਟੇਜ ਜਿਹੜੀ ਹੈ ਉਹ ਨਸ਼ਾ ਜਿਹੜੀ ਆ ਉਹ ਕਰਦੀ ਹੈ ਜਾਂ ਨਸ਼ੇ ਦੇ ਉੱਤੇ ਡਿਪੈਂਡੈਂਟ ਹੈ। ਵਜ੍ਹਾ ਕੀ ਹੈ? ਬਹੁਤ ਵੱਡੀ ਵਜ੍ਹਾ ਇਹ ਹੈ ਕਿ ਅਸੀਂ ਇੱਕ ਮਕੈਨੀਕਲ ਲਾਈਫ ਜਿਹੜੀ ਆ ਉਹ ਜੀ ਰਹੇ ਹਾਂ। ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਅਸੀਂ ਉੱਠਦੇ ਹਾਂ, ਅਸੀਂ ਆਪਣਾ ਕੰਮ 'ਤੇ ਜਾਂਦੇ ਹਾਂ, ਚਾਹੇ ਦਫ਼ਤਰ ਜਾਂਦੇ ਹਾਂ, ਚਾਹੇ ਸਟੋਰ 'ਤੇ ਜਾਂਦੇ ਹਾਂ, ਚਾਹੇ ਕਿਸੇ ਵੇਅਰ ਹਾਊਸ ਜਾਂਦੇ ਹਾਂ, ਕਿਸੇ ਅਸੀਂ ਟਰੱਕ ਚਲਾਉਂਦੇ ਹਾਂ, ਟੈਕਸੀ ਚਲਾਉਂਦੇ ਹਾਂ, ਕੋਈ ਨਾ ਕੋਈ ਕੰਮ ਦੇ ਉੱਤੇ ਅਸੀਂ ਨਿਕਲ ਜਾਂਦੇ ਹਾਂ। 10-12 ਘੰਟੇ ਕੰਮ ਕਰਕੇ ਅਸੀਂ ਵਾਪਸ ਆਉਂਦੇ ਹਾਂ, ਆ ਕੇ ਫੈਮਿਲੀ ਦੇ ਵਿੱਚ ਕਿਤੇ ਵੀ ਕਮਿਊਨੀਕੇਸ਼ਨ ਜਿਹੜਾ ਆ ਉਹਦੀ ਬੜੀ ਘਾਟ ਹੈ। ਆਪਸ ਵਿੱਚ ਸਾਡੇ 'ਤੇ ਕੀ ਪ੍ਰੈਸ਼ਰ ਆ ਰਹੇ ਨੇ, ਕੀ ਸਾਡੀ ਸਾਈਕੋਲੋਜੀਕਲ ਇਸ਼ੂਜ਼ ਨੇ, ਕੀ ਸਾਡਾ ਮਾਨਸਿਕ ਸਥਿਤੀ ਹੈ, ਅਸੀਂ ਉਹਦੀ ਗੱਲਬਾਤ ਨਹੀਂ ਕਰਦੇ। ਔਰ ਆ ਕੇ ਅਸੀਂ ਅਕਸਰ 2 ਪੈਗ ਲਾ ਕੇ ਸੌਂ ਜਾਂਦੇ ਹਾਂ ਕਿਸੇ ਨਾ ਕਿਸੇ ਚੀਜ਼ ਦਾ ਸਹਾਰਾ ਲੈ ਕੇ, ਔਰ ਸਵੇਰੇ ਫਿਰ ਉੱਠਦੇ ਹਾਂ ਔਰ ਫਿਰ ਵਾਪਸ ਉਹ ਹੀ ਸਾਈਕਲ ਜਿਹੜਾ ਉਹ ਚੱਲਦਾ ਰਹਿੰਦਾ ਹੈ। ਬਹੁਤ ਸਾਰਾ ਸਾਡਾ ਭਾਈਚਾਰਾ ਜਿਹੜਾ ਆ ਉਹ ਟਰਾਂਸਪੋਰਟੇਸ਼ਨ 'ਚ ਵੀ ਹੈ, ਜਿਹਦੇ ਵਿੱਚ 10-12-14 ਘੰਟੇ ਲੰਮੇ ਲੰਮੇ ਜਿਹੜੇ ਆ ਜਗਰਾਤੇ ਜਿਹੜੇ ਆ ਕੱਟਣੇ ਪੈਂਦੇ ਆ, ਦਿਨੇ ਵੀ ਡਰਾਈਵ ਕਰਨਾ ਪੈਂਦਾ, ਰਾਤ ਨੂੰ ਡਰਾਈਵ ਕਰਨਾ ਪੈਂਦਾ, ਲੰਮੇ ਰੂਟ ਨੇ, ਆਈਸੋਲੇਸ਼ਨ ਹੈ, ਗੱਲ ਕਰਨ ਨੂੰ ਕੋਈ ਹੈ ਨਹੀਂ, ਇਕੱਲੇ ਹੈ, ਪਰਿਵਾਰ ਤੋਂ ਦੂਰ ਨੇ। ਉਹਦੇ ਵਿੱਚ ਵੀ ਬਹੁਤ ਵਾਰ ਆਪਣੇ ਆਪ ਨੂੰ, ਚਾਹੇ ਤੁਸੀਂ ਅਲਰਟ ਰੱਖਣਾ ਹੋਏ, ਚਾਹੇ ਆਪਣੀ ਆਈਸੋਲੇਸ਼ਨ ਨੂੰ, ਇਕੱਲਪਣੇ ਨੂੰ ਦੂਰ ਕਰਨਾ, ਤਾਂ ਤੁਸੀਂ ਬਹੁਤ ਜਲਦੀ ਜਿਹੜਾ ਸਹਾਰਾ ਲੈਂਦੇ ਹੋ ਉਹ ਇੱਕ ਨਸ਼ੇ ਦਾ ਹੁੰਦਾ। ਸੋ ਸਾਡੇ ਟਾਈਪ ਆਫ ਕੰਮ ਅਸੀਂ ਜੋ ਪੰਜਾਬੀ ਕਮਿਊਨਿਟੀ ਇੱਥੇ ਕਰ ਰਹੀ ਹੈ ਉਹਦੇ ਕਾਰਨ ਸਾਡੀ ਕਮਿਊਨਿਟੀ ਜਿਹੜੀ ਹੈ ਬਹੁਤ ਜ਼ਿਆਦਾ ਇਫੈਕਟਿਡ ਹੈ। ਦੂਸਰਾ ਕਾਰਨ ਇੱਥੇ ਇਹ ਵੀ ਹੈ ਕਿਉਂਕਿ ਅਸੀਂ ਆਪਣਾ ਕੰਮ ਜਿਹੜਾ ਆ ਕਿੰਨੀ ਉਹਦੇ ਵਿੱਚ ਮੁਸ਼ਕਲ ਹੈ, ਕੀ ਉਹਦੇ ਵਿੱਚ ਚੈਲੰਜਸ ਨੇ, ਉਹਦੀ ਜਿਹੜੀ ਆ ਗੱਲਬਾਤ ਜਿਹੜੀ ਆ ਅਸੀਂ ਘਰ ਆ ਕੇ ਸ਼ੇਅਰ ਨਹੀਂ ਕਰਦੇ, ਕਿਉਂਕਿ ਜਿਵੇਂ ਗੱਲ ਕਰ ਚੁੱਕੇ ਹਾਂ ਕਿ ਇੱਕ ਫਾਲਸ ਮੈਸਕੁਲੈਨਿਟੀ, ਇੱਕ ਫਾਲਸ ਮਰਦਾਨਗੀ ਜਿਹੜੀ ਹੈ ਉਹ ਸਾਨੂੰ ਜਿਹੜੀ ਆ ਬਚਪਨ ਤੋਂ ਸਿਖਾਈ ਜਾਂਦੀ ਹੈ ਕਿ ਤੁਸੀਂ ਘਰ ਆ ਕੇ ਇਹ ਗੱਲ ਨਹੀਂ ਕਰਨੀ ਕਿ ਮੈਂ ਥੱਕਿਆ ਜਾਂ ਮੈਨੂੰ ਆਹ ਪ੍ਰੋਬਲਮ ਹੈ ਜਾਂ ਮੇਰਾ ਮੈਂਟਲੀ ਆ ਮੈਂ ਲੋਅ ਫੀਲ ਕਰ ਰਿਹਾ, ਅਤੇ ਤੁਸੀਂ ਹਮੇਸ਼ਾ ਹੀ ਆਪਣੇ ਪਰਿਵਾਰ ਦੇ ਵਿੱਚ ਇੱਕ ਪ੍ਰੋਵਾਈਡਰ ਹੋ ਔਰ ਤੁਸੀਂ ਇੱਕ ਬਰੇਵ ਫਰੰਟ, ਇੱਕ ਐਸਾ ਚਿਹਰਾ ਜਿਹੜਾ ਆ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹਦੇ ਅੰਦਰ ਹੋ ਸਕਦਾ ਤੁਹਾਡੀ ਮਾਨਸਿਕ ਸਥਿਤੀ ਜਿਹੜੀ ਆ ਬੜੀ ਕਮਜ਼ੋਰ ਹੋਈ ਹੋਏ, ਮਗਰ ਅਸੀਂ ਗੱਲ ਨਹੀਂ ਕਰਦੇ, ਅਸੀਂ ਕਮਿਊਨੀਕੇਟ ਨਹੀਂ ਕਰਦੇ, ਔਰ ਇਸ ਕਰਕੇ ਉਹ ਜਿਹੜੀ ਪ੍ਰੋਬਲਮ ਹੈ ਉਹ ਜਿਹੜੀ ਆ ਸਾਡੇ ਵੱਧਦੀ ਜਾਂਦੀ ਹੈ ਔਰ ਅਸੀਂ ਲਗਾਤਾਰ ਸਿਰਫ ਇੱਕ ਮਸ਼ੀਨ ਵਾਂਗ ਕੰਮ ਕਰੀ ਜਾ ਰਹੇ ਹਾਂ। ਉਹਦੇ ਕਾਰਨ ਮਾਨਸਿਕ ਸਥਿਤੀ ਨੂੰ ਠੀਕ ਕਰਨ ਵਾਸਤੇ ਇੱਕ ਡਿਪੈਂਡੈਂਸ ਜਿਹੜੀ ਹੈ, ਬਜਾਏ ਕਿ ਯੂਨੋ ਯੋਗਾ ਕੀਤਾ ਜਾਏ, ਬਜਾਏ ਕਿ ਕੋਈ ਆਯੁਰਵੈਦਿਕ ਮੈਡੀਸਿਨ ਲਈ ਜਾਏ, ਬਜਾਏ ਕਿ ਕੋਈ ਕਾਉਂਸਲਿੰਗ ਕੀਤੀ ਜਾਏ, ਬਜਾਏ ਕਿ ਅਸੀਂ ਆਪਣੇ ਆਪ ਨੂੰ ਡਾਕਟਰ ਕੋਲ, ਆਪਣੇ ਫੈਮਿਲੀ ਡਾਕਟਰ ਨੂੰ ਜਾ ਕੇ ਦੱਸੀਏ ਕਿ ਮੈਰੀ ਯੂਨੋ ਆਹ ਮੈਨੂੰ ਫੀਲ ਹੋ ਰਿਹਾ, ਮੈਂ ਮਾਨਸਿਕ ਤੌਰ 'ਤੇ ਅਪਸੈਟ ਹਾਂ, ਮਗਰ ਅਸੀਂ ਉਹ ਚੀਜ਼ਾਂ ਨਾ ਕਰਦੇ ਹੋਏ ਅਸੀਂ ਬੜੀ ਜਲਦੀ, ਜੋ ਲੋਕ ਸ਼ਰਾਬ ਪੀ ਸਕਦੇ ਆ ਉਹ ਸ਼ਰਾਬ ਦਾ ਸਹਾਰਾ ਲੈਂਦੇ ਆ, ਜੋ ਲੋਕ ਕੋਈ ਹੋਰ ਨਸ਼ਾ ਕਰ ਸਕਦੇ ਆ ਉਹਦਾ ਨਸ਼ਾ ਕਰਦੇ ਨੇ ਇੱਕ ਸ਼ਾਰਟ ਟਰਮ ਰਿਲੀਫ ਵਾਸਤੇ, ਆਪਣੇ ਆਪ ਨੂੰ ਮੈਂਟਲੀ ਰਿਲੈਕਸ ਕਰਨ ਵਾਸਤੇ। ਉਹ ਜਿਹੜਾ ਸਹਾਰਾ ਉਹ ਹੌਲੀ ਹੌਲੀ ਇੱਕ ਪਰਮਨੈਂਟ ਆਦਤ ਜਿਹੜੀ ਆ ਉਹ ਬਣ ਜਾਂਦੀ ਹੈ, ਬਾਡੀ ਡਿਪੈਂਡੈਂਟ ਹੋਣ ਲੱਗ ਪੈਂਦੀ ਹੈ ਔਰ ਉਹ ਸਹਾਰਾ ਜਿਹੜਾ ਆ ਉਹ ਬਣਦਿਆਂ ਬਣਦਿਆਂ ਇੱਕ ਕੈਂਸਰ ਵਾਂਗ ਤੁਹਾਡੇ ਸਰੀਰ ਨੂੰ ਆਕੂਪਾਈ ਕਰ ਲੈਂਦਾ, ਉਹਨੂੰ ਢਾ ਲੈਂਦਾ ਔਰ ਉਹ ਡਰੱਗ ਅਡਿਕਟ ਬਣਦਿਆਂ ਬਣਦਿਆਂ ਸਾਨੂੰ ਦੇਰ ਨਹੀਂ ਲੱਗਦੀ ਔਰ ਨਾਲ ਹੀ ਕੰਪਲੀਕੇਟਡ ਇਸ਼ੂਜ਼ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਨੇ, ਪਰਿਵਾਰ ਦੇ ਵਿੱਚ ਝਗੜੇ ਸ਼ੁਰੂ ਹੋ ਜਾਂਦੇ ਨੇ, ਉਹਦੇ ਨਾਲ ਜਿਹੜੀਆਂ ਕੀ ਮਾਨਸਿਕ ਤੌਰ 'ਤੇ ਬਿਹੇਵੀਅਰਲ ਤਰੀਕੇ ਦੇ ਕਿਹੜੇ ਕਿਹੜੇ ਚੇਂਜਸ ਆਉਂਦੇ ਨੇ, ਅਸੀਂ ਉਹਦੀ ਵੀ ਗੱਲ ਕਰਾਂਗੇ ਕਿ ਜੇ ਕੋਈ ਆਦਮੀ ਨਸ਼ਾ ਕਰ ਰਿਹਾ ਤਾਂ ਉਹਦੇ ਅੰਦਰ ਕਿਹੋ ਜਿਹੇ ਬਿਹੇਵੀਅਰ ਜਿਹੜੇ ਆ ਉਹਦੇ ਚੇਂਜ ਹੁੰਦੇ ਆ, ਤਾਂ ਕਿ ਫੈਮਿਲੀ ਮੈਂਬਰ ਜਿਹੜੇ ਨੇ ਉਹ ਉਸ ਬਿਹੇਵੀਅਰ ਨੂੰ ਪਛਾਣ ਸਕਣ ਔਰ ਕੋਸ਼ਿਸ਼ ਕਰ ਸਕਣ ਕਿ ਜਲਦੀ ਤੋਂ ਜਲਦੀ ਪਛਾਣ ਕੇ ਜਲਦੀ ਤੋਂ ਜਲਦੀ ਜਿਹੜਾ ਆ ਉਹ ਇਲਾਜ ਕਰਾ ਸਕਣ, ਜਲਦੀ ਤੋਂ ਜਲਦੀ ਸਪੋਰਟ ਕਰ ਸਕਣ। ਕਿਉਂਕਿ ਕਈ ਵਾਰ ਜੋ ਆਦਮੀ ਡਰੱਗ ਅਡਿਕਟ ਬਣ ਜਾਂਦਾ, ਜੋ ਨਸ਼ਾ ਕਰ ਰਿਹਾ ਹੁੰਦਾ, ਉਹਨੂੰ ਆਪਣੀ ਉਹਦੀ ਕੇਪੇਬਿਲਟੀ ਬਹੁਤ ਘੱਟ ਰਹਿ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਰੋਕ ਸਕੇ, ਆਪਣੇ ਆਪ ਨੂੰ ਡਾਕਟਰ ਕੋਲ ਲੈ ਕੇ ਜਾ ਸਕੇ, ਆਪਣੀ ਕਾਉਂਸਲਿੰਗ ਕਰਾ ਸਕੇ। ਔਰ ਕਈ ਵਾਰ ਪਰਿਵਾਰ ਜਿਹੜੇ ਨੇ ਉਹ ਬਜਾਏ ਕਿ ਉਹਨੂੰ ਪਿਆਰ ਦੇ ਨਾਲ ਸਮਝਾਉਣ ਦੇ, ਗੁੱਸਾ, ਲੜਾਈ, ਝਗੜੇ ਇਹਨਾਂ ਚੀਜ਼ਾਂ ਦੇ ਨਾਲ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਔਰ ਉਹਦੇ ਨਾਲ ਪ੍ਰੋਬਲਮ ਜਿਹੜੀ ਆ ਉਹ ਘੱਟਦੀ ਨਹੀਂ, ਪ੍ਰੋਬਲਮ ਜਿਹੜੀ ਆ ਵੱਧਦੀ ਹੈ। ਦੋਸਤੋ, ਡਰੱਗ ਅਡਿਕਸ਼ਨ ਔਰ ਸਾਡੀ ਕਮਿਊਨਿਟੀ ਦੀ ਗੱਲ ਜਿਹੜੀ ਆ ਕੈਨੇਡਾ ਦੇ ਵਿੱਚ ਉਹ ਜਾਰੀ ਰਹੇਗੀ, ਮਗਰ ਬਹੁਤ ਖੂਬਸੂਰਤ ਜਿਹੜੀ ਆ ਉਹ ਧੁੱਪ ਲੱਗੀ ਆ, ਅਤੇ ਜ਼ਰੂਰ ਅਸੀਂ ਇੱਕ ਇਹਨਾਂ ਕੋਲ ਖੂਬਸੂਰਤ ਜਿਹੜਾ ਆ ਗਾਣਾ ਜ਼ਰੂਰ ਸੁਣਦੇ ਹਾਂ, ਮਿਊਜ਼ਿਕ ਸੁਣਦੇ ਹਾਂ, ਤਾਂ ਕਿ ਥੋੜ੍ਹਾ ਜਿਹਾ ਅਸੀਂ ਮਿਊਜ਼ਿਕ ਦੇ ਨਾਲ ਆਪਣਾ ਮੂਡ ਜਿਹੜਾ ਆ ਉਹ ਬੈਟਰ ਕਰ ਸਕੀਏ। ਔਰ ਸੀਰੀਅਸ ਟੌਪਿਕ ਉੱਤੇ ਫਿਰ ਤੁਹਾਡੇ ਨਾਲ ਕੰਟੀਨਿਊ ਕਰਦੇ ਹਾਂ ਕਿ ਕਿਵੇਂ ਅਸੀਂ ਪਛਾਣ ਸਕਦੇ ਹਾਂ ਸਾਈਕੋਲੋਜੀਕਲ ਚੇਂਜਸ ਕੀ ਹੁੰਦੀਆਂ ਨੇ ਔਰ ਪਰਿਵਾਰ ਦਾ ਇਹਦੇ ਵਿੱਚ ਕੀ ਰੋਲ ਹੈ। ਮਗਰ ਇੱਕ ਵਧੀਆ ਜਿਹਾ ਨਗਮਾ ਜਿਹੜਾ ਉਹਨੂੰ ਇੰਜੋਏ ਕਰੋ।
ਇਹ ਗੱਲ ਤੂੰ ਵੀ ਜਾਣਦਾ ਏ, ਤੇਰਾ ਕਿੰਨਾ ਕਰਦੇ ਆ, ਨਾ ਕੇ ਹੋਵੇ ਨਾ ਰਹਿ ਹੋਵੇ, ਇਸ ਜੱਗ ਤੋਂ ਡਰਦੇ ਆ, ਤੂੰ ਹੱਥ ਫੜ ਕੇ ਨਜਾਤ ਦੁਆ, ਕਿਉਂ ਕਰਦਾ ਬੇਸ਼ੱਕੀਆਂ, ਅੱਜ ਕੱਲ ਵੇ ਕੱਲ ਪਲ ਵੇ
ਰੇਡੀਓ ਜ਼ਿੰਦਾਬਾਦ 'ਤੇ ਗੱਲ ਜਾਰੀ ਹੈ ਔਰ ਗੱਲ ਜਾਰੀ ਹੈ ਡਰੱਗ ਅਡਿਕਸ਼ਨ ਦੀ ਔਰ ਖਾਸ ਤੌਰ 'ਤੇ ਪੰਜਾਬੀ ਕਮਿਊਨਿਟੀ ਦੀ ਕੈਨੇਡਾ ਦੇ ਵਿੱਚ। ਇਹ ਇਸ਼ੂ ਬਹੁਤ ਵੱਡਾ ਇਸ਼ੂ ਹੈ। ਬਹੁਤ ਵਾਰੀ ਅਸੀਂ ਇਹ ਸਵਾਲ ਵੀ ਕਰਦੇ ਹਾਂ ਔਰ ਬੜੀ ਵਾਰੀ ਹੈਰਾਨੀ ਵੀ ਹੁੰਦੀ ਹੈ ਕਿ ਚਾਹੇ ਉਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਇਸ਼ੂ ਹੋਏ, ਚਾਹੇ ਉਹ ਕੈਨੇਡਾ ਦੇ ਵਿੱਚ ਹੋਏ, ਵਜ੍ਹਾ ਕੀ ਹੈ ਕਿ ਪੰਜਾਬ ਦੇ ਵਿੱਚ ਇਹ ਇੱਕ ਬਹੁਤ ਵੱਡਾ ਇਸ਼ੂ ਹੈ। ਕਈ ਵਾਰ ਅਸੀਂ ਸਰਕਾਰਾਂ ਉੱਤੇ ਵੀ ਬਲੇਮ ਲਾਉਂਦੇ ਹਾਂ, ਕਈ ਵਾਰ ਅਸੀਂ ਕੁਛ ਘਰਾਣਿਆਂ ਉੱਤੇ ਜਿਹੜਾ ਆ ਅਸੀਂ ਬਲੇਮ ਲਾਉਂਦੇ ਹਾਂ, ਮਗਰ ਅਸਲੀ ਕਾਰਨ ਉਹਦਾ ਇਹ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬ ਇੱਕ ਕੋਰੀਡੋਰ ਹੈ ਜਿੱਥੇ ਕਿ ਇਰਾਨ, ਅਫਗਾਨਿਸਤਾਨ, ਪਾਕਿਸਤਾਨ ਸਾਡੇ ਨਾਲ ਜਿਹੜੇ ਆ ਕਾਲਰ ਵੀ ਜਿਹੜੇ ਆ ਉਹ ਜੁੜ ਚੁੱਕੇ ਆ। ਅਸੀਂ ਗੱਲਬਾਤ ਜਾਰੀ ਰੱਖਾਂਗੇ ਔਰ ਉਹਨਾਂ ਦੀ ਕਾਲ ਜ਼ਰੂਰ ਲੈਂਦੇ ਹਾਂ। ਚਰਨਜੀਤ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ।
ਬਹੁਤ
ਮਿਹਰਬਾਨੀ।
ਮਤਲਬ ਇਹਦੇ ਵਿੱਚ ਨਾ ਇਨਵੋਲਵ ਰੇਡੀਓ ਤੇ ਆ ਕੇ ਇਹਨਾਂ ਵਾਸਤੇ ਲੋਕਾਂ ਨੂੰ ਅਵੇਅਰ ਕਰਨਾ, ਇਹ ਬਹੁਤ ਵੱਡੀ ਗੱਲ ਇੱਕ ਹੈਗੀ ਆ ਜੀ, ਬੜੀ ਦਿਲਦਾਰ ਦੀ ਦਿਲਦਾਰੀ ਦੀ ਗੱਲ ਆ, ਤੇ ਇਹਦੀ ਲੋੜ ਵੀ ਬਹੁਤ ਹੈਗੀ ਆ। ਕਿਉਂਕਿ ਇੱਥੇ ਕੀ ਗੱਲ ਹੈਗੀ ਆ, ਜੇ ਕੋਈ ਇੰਡੀਆ ਦਾ ਟੌਪਿਕ ਹੋ ਸ਼ੁਰੂ ਕਰ ਲਓ ਨਾ, ਤਾਂ ਲੋਕਾਂ ਨੇ ਕਾਲ ਵੀ ਬੜੀਆਂ ਕਰਨੀਆਂ ਤੇ ਆਪਸ ਵਿੱਚ ਬਹਿਸੋ ਬਹਿਸ ਵੀ ਹੋ ਜਾਂਦੇ ਆ। ਜਦੋਂ ਕਿ ਆਪਾਂ ਨੂੰ ਇੱਥੇ ਤਾਂ ਇਹ ਚਾਹੀਦਾ ਵੀ ਸਾਡੇ ਜਿਹੜੇ ਬੱਚੇ ਆ ਨਾ ਸਾਨੂੰ
ਜੀ
ਜ਼ਿਆਦਾ ਕਰਕੇ ਧਿਆਨ ਉਹਨਾਂ ਵੱਲ ਦੇਣਾ ਚਾਹੀਦਾ, ਕਿਉਂਕਿ ਇੱਥੇ ਉੱਥੇ ਤਾਂ ਚਲੋ ਆਪਾਂ ਨੂੰ ਕੋਈ ਨਾ ਕੋਈ ਰਿਸ਼ਤੇਦਾਰ ਵੀ ਦੱਸ ਦਿੰਦਾ ਸੀਗਾ ਕਿ ਤੁਹਾਡਾ ਬੱਚਾ ਆਹ ਕਰਦਾ ਆ, ਤੇ ਆਹ ਤਾਂ ਆਪਾਂ ਥੋੜੇ ਜਿਹੇ ਕਲੀਅਰ ਕਰ ਲਈਦਾ ਹੈ
ਜੀ.
ਇੱਥੇ ਕੋਈ ਦੱਸਣ ਵਾਲਾ ਨਹੀਂ, ਸਾਰੇ ਮਤਲਬ ਕੰਮਾਂ ਕਾਰਾਂ ਚ ਬਿਜੀ ਹੈ, ਸਾਨੂੰ ਆਪਦੇ ਖਿਆਲ ਰੱਖਣਾ ਪੈਣਾ ਜੀ ਇਹਦਾ. ਤੇ ਦੂਸਰਾ ਜਿਹੜੇ ਵਿੱਚ ਟਰਾਂਸਪੋਰਟੇਸ਼ਨ ਦੇ ਵਿੱਚ ਜਦੋਂ ਨਸ਼ਾ ਹੁੰਦਾ ਉਹਦੇ ਵਿੱਚ ਕੁਛ ਲੋਕਾਂ ਦੇ ਆਪਣੇ ਦੇ ਲਾਲਚ ਵੀ ਆ ਜਾਂਦਾ ਆ, ਉਹਦੇ ਬਾਰੇ ਵੀ ਲੋਕਾਂ ਨੂੰ ਥੋੜਾ ਜਿਹਾ ਸੁਚੇਤ ਹੋਣਾ ਚਾਹੀਦਾ, ਇਸਦਾ ਦੇ ਲਾਲਚ ਵਿੱਚ ਨਾ ਆਉਣਾ ਚਾਹੀਦਾ, ਕਿਉਂਕਿ ਜੇ ਨਸ਼ਾ ਆਊਗਾ ਤਾਂ ਹੀ ਕਰੂਗਾ ਨਾ ਕੋਈ, ਸਭ ਤਾਂ ਹੋਊਗਾ ਨਾ ਇੱਥੇ ਆਉਣ ਦਾ. ਇਸ ਕਰਕੇ ਮੈਂ ਤਾਂ ਤੁਹਾਨੂੰ ਐਪਰੀਸ਼ੀਏਟ ਕਰ ਰਿਹਾ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹੋ, ਇਹਦੇ ਵਾਸਤੇ ਲੋਕਾਂ ਨੂੰ ਵੀ ਵੱਧ ਚੜ੍ਹ ਹਿੱਸਾ ਲੈਣਾ ਚਾਹੀਦਾ ਆਪਣੇ ਜੀਵ ਦੇ ਵਿੱਚ.
ਥੈਂਕ ਯੂ ਜਸਜੀਤ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ. ਸਾਡੇ ਨਾਲ ਹੋਰ ਵੀ ਬਹੁਤ ਕਾਲਰ ਜਿਹੜੇ ਆ ਜੁੜਦੇ ਜਾ ਰਹੇ ਨੇ, ਕੁਝ ਕਾਲਸ ਹੋ ਸਕਦਾ ਨਾ ਲੈ ਸਕੀਏ ਟਾਈਮ ਦੀ ਕਮੀ ਕਾਰਨ. ਸਾਡੇ ਨਾਲ ਹਿਰੇਨ ਪਟੇਲ ਜੀ ਆਨਲਾਈਨ ਨੇ. ਪਟੇਲ ਜੀ ਆਪਕਾ ਬਹੁਤ ਬਹੁਤ ਸਵਾਗਤ ਹੈ ਜੀ.
ਸਤਿ ਸ੍ਰੀ ਅਕਾਲ, ਨਮਸਕਾਰ ਕਰਨਲ ਜੀ, ਕਰਨਲ ਸਾਹਿਬ ਕਿੱਥੇ ਹੋ?
ਬਿਲਕੁਲ ਠੀਕ ਹੈ ਜੀ, ਆਪ ਬਤਾਈਏ.
ਥੈਂਕ ਯੂ ਥੈਂਕ ਯੂ. ਕਰਨਲ ਸਾਹਿਬ ਆਪਣਾ ਬਹੁਤ ਅੱਛਾ ਟੌਪਿਕ ਨਿਕਲਾ, ਅਭੀ ਅਭੀ ਮੈਨੇ ਰੇਡੀਓ ਆਨ ਕੀਆ ਹੈ. ਤੋ ਮੈਂ ਸਿਰਫ ਇਹ ਕਹਿਣਾ ਚਾਹੂੰਗਾ ਕਿ ਅਗਰ ਹਮ ਬੜੇ ਜੋ ਹੈ ਜੋ ਪੇਰੈਂਟਸ ਹੈ ਅਗਰ ਉਹ ਸ਼ਰਾਬ ਨਹੀਂ ਸਟੋਪ ਕਰ ਸਕਦੇ ਤਾਂ ਫਿਰ ਉਹ ਬੱਚੋਂ ਕਾ ਡਰਗ ਐਡਿਕਸ਼ਨ ਵੀ ਸਟੋਪ ਨਹੀਂ ਕਰ ਸਕੇਂਗੇ. ਮੈਨੇ ਸੁਣਾ ਹੈ ਕਿ ਪੰਜਾਬ ਮੈਂ ਹਰ ਗਲੀ ਨੁੱਕਰ ਪੇ ਠੇਲੇ ਲਗੇ ਹੋਏ ਸ਼ਰਾਬ ਕੇ, ਰਾਈਟ? ਤੋ ਮੈਂ ਯਹਾਂ ਪਰ ਬਹੁਤ ਸਾਰੇ ਆਪਣੇ ਦੋਸਤੋਂ ਕੋ ਬੋਲਤਾ ਹੂੰ, ਅਗਰ ਆਪਕੋ ਆਪ ਖੁਦ ਬੰਦ ਕਰੇ, ਅਭੀ ਗਲੀ ਨੁੱਕਰ ਪੇ ਜੋ ਠੇਲੇ ਲਗੇ ਹੈ ਸ਼ਰਾਬ ਕੇ ਵੋ ਬੰਦ ਕਰੇ, ਆਪਣੇ ਸਟੇਟ ਮੈਂ ਸ਼ਰਾਬ ਬੰਦ ਕਰਾਏ ਤਬ ਜਾ ਕੇ ਆਪ ਡਰਗਸ ਬੰਦ ਕਰੋਗੇ, ਨਹੀਂ ਤੋ ਸ਼ਰਾਬ ਪੇ ਦੂਸਰਾ ਪਹਿਲਾ ਸਟੈਪ ਚਾਹੇ ਕਾਫੀ ਹੈ, ਦੂਸਰਾ ਸਟੈਪ ਸ਼ਰਾਬ ਹੈ, ਤੀਸਰਾ ਸਟੈਪ ਡਰਗ ਹੈ ਮੇਰੇ ਹਿਸਾਬ ਸੇ, ਠੀਕ ਹੈ ਨਾ?
ਰੇਡੀਓ ਜ਼ਿੰਦਾਬਾਦ ਤੇ ਜਿਵੇਂ ਕਾਲਜ ਸਾਡੇ ਜਿਹੜੇ ਆ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਸਾਨੂੰ ਹਮੇਸ਼ਾ ਹੀ ਉਹ ਟੌਪਿਕਸ ਜਿਹੜੇ ਆ ਉਹਦੀ ਜ਼ਰੂਰ ਗੱਲ ਕਰਨੀ ਚਾਹੀਦੀ ਆ ਔਰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਆ ਜਿਹੜੇ ਕਿ ਸਾਡੇ ਬੱਚਿਆਂ ਨੂੰ ਸਾਡੀ ਕਮਿਊਨਿਟੀ ਨੂੰ ਕੈਨੇਡਾ ਦੇ ਵਿੱਚ ਇਸ ਵੇਲੇ ਅਸਰ ਕਰ ਰਿਹਾ ਔਰ ਇਸ ਵੇਲੇ ਅਗਰ ਅਸੀਂ ਗੌਰ ਕਰੀਏ ਤਾਂ ਸਾਡੀ ਕਮਿਊਨਿਟੀ ਦੇ ਉੱਤੇ ਸਭ ਤੋਂ ਜ਼ਿਆਦਾ ਕਿਸੇ ਚੀਜ਼ ਦਾ ਜੇ ਅਸਰ ਹੈ ਤਾਂ ਉਹ ਨਸ਼ਿਆਂ ਦਾ ਹੈ। ਡਰੱਗ ਐਡਿਕਸ਼ਨ ਇੱਕ ਐਸੀ ਚੀਜ਼ ਹੈ ਔਰ ਨਾਲ ਹੀ ਜਿਵੇਂ ਚਰਨਜੀਤ ਜੀ ਨੇ ਗੱਲ ਵੀ ਕੀਤੀ ਹੈ ਕਿ ਸਿਰਫ ਕਾਰਨ ਇੱਕ ਨਹੀਂ ਹੈ ਕਿ ਜਿਵੇਂ ਸਪਲਾਈ ਦੀ ਉਹਨਾਂ ਨੇ ਗੱਲ ਕੀਤੀ ਹੈ, ਬਿਲਕੁਲ ਉਸ ਹੀ ਅਸੀਂ ਗੱਲ ਕਰ ਰਹੇ ਸੀਗੇ। ਪਾਕਿਸਤਾਨ, ਅਫਗਾਨਿਸਤਾਨ, ਇਰਾਨ ਇਹ ਤਿੰਨ ਦੇਸ਼ ਨੇ ਜਿੱਥੇ ਕਿ ਡੋਡੇ ਜਿਹੜੇ ਆ ਉਹ ਹੁੰਦੇ ਆ ਔਰ ਬੜੀ ਈਜ਼ੀਲੀ ਜਿਹੜੇ ਆ ਉਹ ਪੰਜਾਬ ਦੇ ਰਸਤੇ ਇੰਡੀਆ 'ਚ ਵੀ ਜਾਂਦੇ ਨੇ ਕਿਉਂਕਿ ਈਜ਼ੀ ਰਸਤਾ ਹੈ ਔਰ ਉੱਥੋਂ ਕਿਉਂਕਿ ਸਾਡਾ ਭਾਈਚਾਰਾ ਜਿਹੜਾ ਆ ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ ਇੱਥੇ ਜਿਹੜਾ ਆ ਵਸਿਆ ਹੋਇਆ ਅਤੇ ਇੱਥੇ ਆਉਣੇ ਉੱਥੋਂ ਯੂਨੋ ਜਿਹੜੀ ਹੈ ਸਮਗਲ ਕਰਨੀ ਕੋਈ ਚੀਜ਼ ਬੜੀ ਈਜ਼ੀ ਹੈ। ਜਿਹੜੀ ਸਟੇਟ ਦੇ ਵਿੱਚ ਹੁਣ ਮਹਾਰਾਸ਼ਟਰਾ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਜਾਂ ਕੇਰਲਾ ਦੇ ਵਿੱਚ ਅਗਰ ਉਹ ਨਸ਼ੇ ਜਿਹੜੇ ਆ ਉਹ ਇਹਨਾਂ ਤਿੰਨਾਂ ਦੇਸ਼ਾਂ ਤੋਂ, ਇਰਾਨ ਤੋਂ, ਅਫਗਾਨਿਸਤਾਨ ਤੋਂ, ਪਾਕਿਸਤਾਨ ਦੇ ਥਰੂ ਨਹੀਂ ਜਾ ਰਹੇ ਅਤੇ ਉੱਥੇ ਨਸ਼ੇ ਦਾ ਸੇਵਨ ਜਿਹੜਾ ਆ ਉਹ ਵੀ ਘੱਟ ਹੈ ਔਰ ਉੱਥੋਂ ਸਮਗਲਿੰਗ ਜਿਹੜੀ ਆ ਕਰਨੀ ਉਹ ਵੀ ਬੜੀ ਡਿਫੀਕਲਟ ਹੈ ਔਰ ਇਹਦੇ ਵਿੱਚ ਜ਼ਿੰਮੇਵਾਰੀ ਜਿਹੜੀ ਆ ਉਹ ਬਹੁਤ ਵੱਡੀ ਸਰਕਾਰਾਂ ਦੀ ਵੀ ਹੈ। ਸਾਨੂੰ ਇਹ ਪਤਾ ਹੈ ਕਿ ਕੈਨੇਡਾ ਦਾ ਜਿਹੜਾ ਕਾਨੂੰਨ ਹੈ ਉਹ ਗੁੱਡ ਫੇਥ ਉੱਤੇ ਬਣਿਆ ਹੋਇਆ। 100 ਸਾਲ ਪਹਿਲਾਂ ਸ਼ਾਇਦ ਕਦੀ ਲਾਅ ਮੇਕਰਸ ਨੇ ਇਹ ਨਹੀਂ ਸੋਚਿਆ ਹੋਏਗਾ ਕਿ ਇੱਥੇ ਬੜੇ ਸਟ੍ਰਿਕਟ ਜਿਹੜੇ ਨੇ ਲਾਅਜ਼ ਜਿਹੜੇ ਨੇ, ਜਿਵੇਂ US ਦੇ ਵਿੱਚ ਨਸ਼ੇ ਉੱਤੇ ਬਹੁਤ ਸਟ੍ਰਿਕਟ ਲਾਅਜ਼ ਨੇ, ਐਸੇ ਲਾਅਜ਼ ਜਿਹੜੇ ਨੇ ਕੈਨੇਡਾ ਦੇ ਵਿੱਚ ਵੀ ਚਾਹੀਦੇ ਨੇ ਔਰ ਉਹਦਾ ਐਡਵਾਂਟੇਜ ਜਿਹੜਾ ਆ ਉਹ ਜਿਹੜੀ ਨਸ਼ਿਆਂ ਦੀ ਤਸਕਰੀ ਹੈ ਉਹਦੇ ਵਿੱਚ ਲਿਆ ਜਾਂਦਾ। ਪੁਲਿਸ ਵਾਸਤੇ ਬਹੁਤ ਵਾਰੀ ਇਹ ਕੁਐਸਚਨ ਆਉਂਦਾ ਕਿ ਪੁਲਿਸ ਜਿਹੜੀ ਆ ਉਹ ਕਿਉਂ ਨਹੀਂ ਐਕਸ਼ਨ ਲੈਂਦੀ। ਉਹਦਾ ਰੀਜ਼ਨ ਇਹ ਹੈ ਕਿ ਕੈਨੇਡਾ ਦਾ ਲਾਅ ਇਹ ਕਹਿੰਦਾ ਕਿ ਅਗਰ ਮੈਂ ਨਸ਼ੇ ਦੀ ਸਮਗਲਿੰਗ ਕਰ ਰਹੇ ਹਾਂ ਤਾਂ ਮੈਨੂੰ ਰੰਗੇ ਹੱਥੀਂ ਜਿਹੜਾ ਆ ਉਹ ਫੜਿਆ ਜਾਣਾ ਚਾਹੀਦਾ ਔਰ ਉਸ ਐਕਟ ਦੇ ਵਿੱਚ ਮੈਨੂੰ ਜਿਹੜੀ ਆ ਪੁਲਿਸ ਅਗਰ ਫੜਦੀ ਹੈ ਤਦ ਹੀ ਉਹ ਪ੍ਰੂਵ ਕਰ ਸਕਦੇ ਨੇ ਕਿ ਮੈਂ ਇਸ ਚੀਜ਼ ਵਿੱਚ ਇਨਵੋਲਵ ਹੈਗਾ। ਮਗਰ ਸਾਨੂੰ ਇਹ ਸਾਰਿਆਂ ਨੂੰ ਪਤਾ ਹੈ ਕਿ ਕਿਉਂਕਿ ਕੈਨੇਡਾ ਇੱਕ ਐਸਾ ਦੇਸ਼ ਹੈ ਜਿੱਥੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਹੋ ਰਹੀ ਹੈ, ਇੱਥੇ ਸਭ ਤੋਂ ਜ਼ਿਆਦਾ ਇੰਡੀਆ ਤੋਂ ਸਟੂਡੈਂਟਸ ਆਉਂਦੇ ਨੇ ਔਰ ਇੰਡੀਆ ਦੇ ਵਿੱਚੋਂ ਵੀ 60% ਤੋਂ ਉੱਤੇ ਸਟੂਡੈਂਟ ਜਿਹੜੇ ਨੇ ਸਿਰਫ ਔਰ ਸਿਰਫ ਪੰਜਾਬ ਤੋਂ ਆਉਂਦੇ ਨੇ। ਬੜਾ ਈਜ਼ੀ ਹੈ ਸਾਰਿਆਂ ਨੂੰ ਜਲਦੀ ਪੈਸਾ ਬਣਾਉਣਾ, ਇੱਕ ਬਹੁਤ ਵੱਡਾ ਸੁਪਨਾ ਵੀ ਹੈ ਔਰ ਜਿਹੜੇ ਬੱਚੇ ਇੱਥੇ ਆਉਂਦੇ ਨੇ ਜਾਂ ਕੋਈ ਵੀ ਬੰਦਾ ਜਿਹੜਾ ਇੱਥੇ ਆਉਂਦਾ ਆ ਉਹਨੂੰ ਜਦੋਂ ਸ਼ੁਰੂ ਦੇ ਵਿੱਚ ਫਾਈਨੈਂਸ਼ੀਅਲ ਇਸ਼ੂਜ਼ ਆਉਂਦੇ ਨੇ, ਫਾਈਨੈਂਸ਼ੀਅਲ ਹਾਰਡਸ਼ਿਪ ਆਉਂਦੀ ਹੈ, ਤਾਂ ਉਹਦੇ ਕੋਲ ਦੋ ਚੋਇਸ ਹੁੰਦੀਆਂ ਨੇ। ਇੱਕ, ਉਹ ਐਸੇ ਕੰਮ ਕਰੇ ਜੋ ਲੀਗਲ ਨੇ, ਐਥੀਕਲ ਨੇ, ਕਾਨੂੰਨ ਦੇ ਦਾਇਰੇ ਦੇ ਵਿੱਚ ਨੇ। ਸੋ ਉਹ ਬੱਚੇ, ਉਹ ਲੋਕ ਵੀ ਜਿਹੜੇ ਨੇ, ਉਹ ਚਾਹੇ ਉਹ ਰੈਸਟੋਰੈਂਟ 'ਤੇ ਕੰਮ ਕਰਨ, ਚਾਹੇ ਉਹ ਸਟੋਰਾਂ ਦੇ ਵਿੱਚ ਕੰਮ ਕਰਨ, ਉਹ ਆਪਣੀ ਪੂਰੀ ਪਸੀਨੇ ਦੀ, ਖੂਨ ਪਸੀਨੇ ਦੀ ਮਿਹਨਤ ਜਿਹੜੀ ਆ ਉਹਦੇ ਨਾਲ ਉਹ ਪੈਸਾ ਕਮਾਉਂਦੇ ਨੇ। ਮਗਰ ਕੁਛ ਬੱਚੇ, ਕੁਛ ਲੋਕ ਜਿਹੜੇ ਇਮੀਗ੍ਰੈਂਟਸ ਨੇ, ਖਾਸ ਤੌਰ 'ਤੇ ਪੰਜਾਬ ਤੋਂ ਆਉਂਦੇ ਆ, ਉਹਨਾਂ ਨੂੰ ਬੜੀ ਜਲਦੀ ਲਾਲਚ ਦੇ ਵਿੱਚ ਵੀ ਫਸਾਇਆ ਜਾ ਸਕਦਾ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਜਲਦੀ ਪੈਸਾ ਬਣਾਉਣ ਦੀ ਲਾਲਚ ਦੇ ਕੇ ਅਸੀਂ ਇਸਤੇਮਾਲ ਕਰ ਸਕਦੇ ਹਾਂ ਕਿ ਉਹਨਾਂ ਦੇ ਥਰੂ ਜਿਹੜੀ ਆ ਡਰੱਗ ਦੀ ਜਿਹੜੀ ਆ, ਚਾਹੇ ਉਹ ਸੇਲ ਹੋਏ, ਚਾਹੇ ਉਹ ਸਮਗਲਿੰਗ ਹੋਏ, ਉਹ ਕਰਵਾਈ ਜਾਏ। ਕਰਾਉਣ ਵਾਲੇ ਲੋਕ ਸੇਫ ਨੇ, ਕਾਨੂੰਨ ਉਹਨਾਂ ਨੂੰ ਕੁਛ ਨਹੀਂ ਕਹਿ ਸਕਦਾ। ਕਰਨ ਵਾਲਾ ਰਿਸਕ ਲੈਂਦਾ, ਚਾਹੇ ਉਹ ਬਾਰਡਰ ਤੋਂ ਕਿਸੇ ਟਰੱਕ ਦੇ ਥਰੂ, ਚਾਹੇ ਉਹ ਕਿਸੇ ਹੋਰ ਤਰੀਕੇ ਦੇ ਨਾਲ, ਚਾਹੇ ਉਹ ਟੈਕਸੀ ਦੇ ਥਰੂ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਨਸ਼ਾ ਜਿਹੜਾ ਆ ਉਹਦੇ ਨਾਲ ਜੋ ਉਹਨੂੰ ਜਲਦੀ ਪੈਸੇ ਬਣਦੇ ਨੇ ਉਹ ਬਣਨਾ ਚਾਹੁੰਦੇ ਆ। ਸਾਡੇ ਭਾਈਚਾਰੇ ਦੇ ਵਿੱਚ ਕੁਛ ਉਦਾਹਰਨਾਂ ਵੀ ਬੱਚਿਆਂ ਲਈ ਐਸੀਆਂ ਹੀ ਨੇ, ਕਿਉਂਕਿ ਸਭ ਨੂੰ ਇਹ ਪਤਾ ਕਿ ਕੌਣ ਕੀ ਕਰ ਰਿਹਾ। ਬੱਚੇ ਵੀ ਜਿਹੜੇ ਨੇ ਜਦੋਂ ਵੱਡੇ ਹੁੰਦੇ ਨੇ ਉਹ ਬਾਹਰ ਵੇਖਦੇ ਨੇ, ਔਰ ਜਦੋਂ ਇਹ ਵੇਖਦੇ ਨੇ ਕਿ ਸਾਡੇ ਕਾਨੂੰਨ ਇੰਨੇ ਵੀਕ ਨੇ, ਜਦੋਂ ਇਹ ਦੇਖਦੇ ਨੇ ਕਿ ਸਾਡੇ ਲਾਅ ਇਨਫੋਰਸਮੈਂਟ ਇੰਨੀ ਕਮਜ਼ੋਰ ਹੈ, ਔਰ ਕਿਸੇ 'ਤੇ ਕੁਛ ਨਹੀਂ ਹੋ ਰਿਹਾ, ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ, ਔਰ ਜੋ ਕੋਈ ਐਸੀ ਇਲੀਗਲ ਚੀਜ਼ ਕਰ ਰਿਹਾ ਉਹ ਪੈਸੇ ਬਣਾ ਰਿਹਾ, ਅਤੇ ਬਹੁਤ ਸਾਰੇ ਹੋਰ ਯੂਥ ਲੜਕੇ ਲੜਕੀਆਂ ਜਿਹੜੇ ਨੇ ਉਹ ਵੀ ਮੋਟੀਵੇਟ ਹੁੰਦੇ ਨੇ ਕਿ ਵਾਈ ਨੋਟ, ਉਹ ਕਿਉਂ ਨਹੀਂ ਪੈਸੇ ਬਣਾ ਸਕਦੇ, ਉਹ ਕਿਉਂ ਨਹੀਂ ਜਲਦੀ ਅਮੀਰ ਬਣ ਸਕਦੇ। ਸੋ ਇਹ ਇੱਕ ਐਸੀ ਦੌੜ ਹੈ ਜਿਹੜੀ ਕਿ ਸਾਡੀ ਕਮਿਊਨਿਟੀ ਨੂੰ ਤੰਗ ਕਰ ਰਹੀ ਹੈ, ਜਿਹੜੀ ਕਿ ਸਾਡੀ ਕਮਿਊਨਿਟੀ ਦੇ ਵਿੱਚ ਸਾਡੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਨੂੰ ਤਬਾਹ ਕਰ ਰਹੀ ਹੈ, ਔਰ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਇਹਦੇ ਨਾਲ ਇਫੈਕਟਡ ਨੇ। ਹਰ ਏਜ ਦੇ, ਖਾਸ ਤੌਰ 'ਤੇ 60 ਸਾਲ ਤੋਂ ਥੱਲੇ, 15 ਸਾਲ ਤੋਂ ਲੈ ਕੇ 60 ਸਾਲ ਤੱਕ, ਇਹ ਇੱਕ ਐਸੀ ਬ੍ਰੈਕਟ ਹੈ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਨਸ਼ਿਆਂ ਦਾ ਬਹੁਤ ਬੁਰੀ ਤਰ੍ਹਾਂ ਡਿਸਟਰਬਡ ਹੈ ਔਰ ਇਫੈਕਟਡ ਹੈ। ਅਸੀਂ ਹੁਣ ਗੱਲ ਕਰਦੇ ਹਾਂ ਕਿ ਕੀ ਐਸੇ ਸਿਮਟਮਸ ਨੇ ਜਿਹੜੇ ਕਿ ਫੈਮਿਲੀ ਦੇ ਵਿੱਚ ਫੈਮਿਲੀ ਮੈਂਬਰ ਜਿਹੜੇ ਨੇ ਉਹ ਆਈਡੈਂਟੀਫਾਈ ਕਰ ਸਕਦੇ ਨੇ ਕਿ ਉਹ ਉਹਨਾਂ ਦਾ ਪਰਿਵਾਰ ਦਾ ਮੈਂਬਰ, ਉਹਨਾਂ ਦਾ ਬੱਚਾ ਉਹ ਨਸ਼ੇ ਉੱਤੇ ਲੱਗਾ ਹੋਇਆ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਜਦੋਂ ਵੀ ਕੋਈ ਬੰਦਾ ਐਸੇ ਡਰੱਗਸ ਦੇ ਉੱਤੇ ਡਰੱਗਸ ਇਸਤੇਮਾਲ ਕਰਦਾ ਹੈ, ਤਾਂ ਉਹਦਾ ਬਹੁਤ ਵੱਡਾ ਬਿਹੇਵੀਅਰ ਵਿੱਚ ਚੇਂਜ ਆਉਂਦੀ ਹੈ। ਜਾਂ ਤਾਂ ਉਹ ਇਕੱਲਾ ਰਹਿਣਾ ਸ਼ੁਰੂ ਹੋ ਜਾਂਦਾ, ਉਹਦੇ ਪੁਰਾਣੇ ਦੋਸਤ ਜਿਹੜੇ ਨੇ ਉਹ ਬਦਲਣੇ ਸ਼ੁਰੂ ਹੋ ਜਾਂਦੇ ਨੇ, ਨਵੇਂ ਦੋਸਤ ਜਿਹੜੇ ਆ ਉਹ ਉਹਦੇ ਕੋਲ ਆਉਂਦੇ ਨੇ, ਕਿਉਂਕਿ ਉਹਦਾ ਸਰਕਲ ਜਿਹੜਾ ਆ ਉਹ ਉਵੇਂ ਦਾ ਬਣਨ ਲੱਗ ਪੈਂਦਾ ਜਿਹਦੇ ਵਿੱਚ ਉਹ ਕੰਫਰਟੇਬਲ ਹੁੰਦਾ। ਕਈ ਵਾਰ ਸਿਮਟਮ ਜਿਹੜੇ ਨੇ ਉਹ ਡਾਇਰੀਆ, ਲੂਜ਼ ਮੋਸ਼ਨ ਹੋਣੇ, ਅਕਸਰ ਪੇਟ ਖਰਾਬ ਹੋ ਜਾਣਾ, ਵੋਮਿਟਿੰਗ ਹੋ ਜਾਣੀ, ਚੱਕਰ ਆਉਣੇ, ਚਿਹਰੇ ਉੱਤੇ ਰੌਣਕ ਨਾ ਹੋਣੀ, ਬਹੁਤ ਸਾਰੇ ਐਸੇ ਸਿਮਟਮ ਜਿਹੜੇ ਆ ਉਹ ਸ਼ਕਲ ਦੇ ਉੱਤੇ ਵੀ ਜਿਹੜੇ ਆ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਅਕਸਰ ਡਰੱਗ ਐਡਿਕਸ਼ਨ ਤੋਂ ਬਾਅਦ ਜਾਂ ਡਰੱਗ ਦੀ ਵਰਤਣ ਤੋਂ ਬਾਅਦ ਐਸੀਆਂ ਆਦਤਾਂ, ਕੱਪੜਿਆਂ ਦੇ ਡਰੈਸਅਪ ਹੋਣ ਦਾ ਤਰੀਕਾ ਬਦਲਦਾ, ਇੱਥੋਂ ਤੱਕ ਕਿ ਜਿਹੜੇ ਸਾਈਕੋਲੋਜਿਸਟ ਨੇ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੇ ਲੋਕ ਨੇ ਉਹ ਐਕਸੈਸਿਵ ਟੈਟੂਜ਼ ਬਣਾਉਣੇ, ਐਸੀਆਂ ਚੀਜ਼ਾਂ ਕਰਨੀਆਂ, ਨੀਂਦ ਨਾ ਆਉਣੀ, ਨੀਂਦ ਦੇ ਪੈਟਰਨ ਜਿਹੜੇ ਆ ਬਦਲ ਜਾਂਦੇ ਆ, ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਨੇ ਇਹ ਇੰਡੀਕੇਸ਼ਨ ਨੇ ਕਿ ਸ਼ਾਇਦ ਕੋਈ ਡਰੱਗਸ ਜਿਹੜੀਆਂ ਨੇ ਉਹ ਲੈ ਰਿਹਾ। ਕੁਛ ਲੋਕ ਐਸੇ ਨਸ਼ੇ ਕਰਦੇ ਨੇ ਜਿਹਦੇ ਨਾਲ ਤੁਹਾਡਾ ਚਿਹਰਾ ਜਿਹੜਾ ਆ, ਤੁਹਾਡੀਆਂ ਅੱਖਾਂ ਜਿਹੜੀਆਂ ਨੇ ਹਮੇਸ਼ਾ ਜ਼ਿਆਦਾ ਐਕਸੈਸਿਵਲੀ ਅਲਰਟ ਰਹਿੰਦੀਆਂ ਨੇ, ਖਾਸ ਤੌਰ 'ਤੇ ਹੈਰੋਇਨ ਦੇ ਸੇਵਨ ਦੇ ਨਾਲ, ਔਰ ਤੁਹਾਨੂੰ ਨੀਂਦ ਜਿਹੜੀ ਆ ਉਹ ਲੈਣ 'ਚ ਬੜੀ ਮੁਸ਼ਕਲ ਹੁੰਦੀ ਹੈ। ਕੁਛ ਐਸੇ ਨਸ਼ੇ ਨੇ ਜਿਹਦੇ ਨਾਲ ਆਦਮੀ ਬਹੁਤ ਜ਼ਿਆਦਾ ਸੁਪਰ ਐਕਟਿਵ ਹੋ ਜਾਂਦਾ, ਔਰ ਕੁਛ ਐਸੇ ਨਸ਼ੇ ਨੇ ਜਿਹਦੇ ਨਾਲ ਲੋਕ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਬੋਲਣ ਲੱਗ ਪੈਂਦੇ ਨੇ ਜਾਂ ਜ਼ਰੂਰਤ ਤੋਂ ਜ਼ਿਆਦਾ ਚੁੱਪ ਰਹਿੰਦੇ ਨੇ। ਸੋ ਇਹ ਮਾਂ ਬਾਪ ਦੀ, ਫੈਮਿਲੀ ਮੈਂਬਰਸ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਵਾਚ ਕਰਨ, ਉਹਨਾਂ ਨੂੰ ਜਦੋਂ ਐਸੀਆਂ ਕੁਝ ਚੀਜ਼ਾਂ ਨਜ਼ਰ ਆਉਂਦੀਆਂ ਨੇ ਤਾਂ ਉਹਨਾਂ ਨੂੰ ਇਹ ਇਨਗੈਲੀ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ। ਉਹਨਾਂ ਨੂੰ ਜ਼ਰੂਰ ਇਹ ਚੀਜ਼ ਜਿਹੜੀ ਆ ਇਹ ਪਤਾ ਕਰਨੀ ਚਾਹੀਦੀ ਹੈ ਕਿ ਉਹਨਾਂ ਦਾ ਫੈਮਿਲੀ ਮੈਂਬਰ ਜਾਂ ਉਹਨਾਂ ਦਾ ਬੱਚਾ ਜਾਂ ਉਹਨਾਂ ਦੀ ਬੱਚੀ ਜਿਹੜੀ ਹੈ ਉਹਦੇ ਵਿੱਚ ਇਹ ਜਿਹੜੀਆਂ ਚੇਂਜਸ ਆ ਰਹੀਆਂ ਨੇ, ਇਹਨੂੰ ਕਾਉਂਸਲਿੰਗ ਦੀ ਲੋੜ ਹੈ। ਇਹ ਡੈਫੀਨੇਟਲੀ ਕੁਛ ਨਾ ਕੁਛ ਨਸ਼ੇ ਦੇ ਨਾਲ ਸੰਬੰਧ ਹੈ। ਇਹ ਸਾਰੇ ਸਿਮਟਮਸ ਜਿਹੜੇ ਨੇ, ਚਾਹੇ ਉਹ ਉਲਟੀਆਂ ਆਉਣ ਲੱਗ ਪੈਣ, ਚਾਹੇ ਉਹ ਰਾਤ ਨੂੰ ਨੀਂਦ ਨਾ ਆਏ, ਚਾਹੇ ਉਹ ਗੁੱਸਾ ਜ਼ਿਆਦਾ ਆਉਣ ਲੱਗ ਪਏ, ਚਾਹੇ ਉਹ ਚੁੱਪ ਰਹਿਣ ਲੱਗ ਪਏ ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ, ਚਾਹੇ ਉਹਦੇ ਦੋਸਤ ਮਿੱਤਰ ਜਿਹੜੇ ਨੇ ਉਹਦਾ ਸਾਈਕਲ ਸਾਰਾ ਚੇਂਜ ਹੋ ਜਾਏ, ਜਾਂ ਉਹ ਘਰਦਿਆਂ ਨੂੰ ਅਵੋਇਡ ਕਰਨ ਲੱਗ ਪਏ, ਆਉਣ ਦਾ ਘਰੋਂ ਜਾਣ ਦਾ ਪੈਟਰਨ ਜਿਹੜਾ ਇਵੇਂ ਦਾ ਹੋਏ ਕਿ ਉਦੋਂ ਜ਼ਿਆਦਾ ਫੈਮਿਲੀ ਮੈਂਬਰ ਜਿਹੜੇ ਆ ਉਹਨੂੰ ਫੇਸ ਨਾ ਕਰਨੇ ਪੈਣ, ਉਹ ਤੁਹਾਡਾ ਚਾਹੇ ਬੱਚਾ ਹੋਏ ਚਾਹੇ ਤੁਹਾਡਾ ਫੈਮਿਲੀ ਮੈਂਬਰ ਹੋਏ, ਜ਼ਿਆਦਾ ਜ਼ਰੂਰਤ ਤੋਂ ਜ਼ਿਆਦਾ ਗੁੱਸਾ ਆ ਰਿਹਾ, ਜ਼ਿਆਦਾ ਤੋਂ ਜ਼ਿਆਦਾ ਉਹ ਖਿਜ ਰਿਹਾ, ਖਾਣਾ ਜ਼ਿਆਦਾ ਐਕਸੈਸਿਵਲੀ ਖਾਣਾ ਖਾ ਰਿਹਾ, ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣ ਲੱਗ ਪਈ ਹੈ ਬਿਨਾਂ ਕਿਸੇ ਹੋਰ ਐਕਟੀਵਿਟੀ ਦੇ, ਅਤੇ ਜਾਂ ਭੁੱਖ ਜਿਹੜੀ ਆ ਉਹ ਮਰ ਗਈ ਹੈ। ਇਹ ਸਾਰੀਆਂ ਐਸੀਆਂ ਅਲਾਮਤਾਂ ਨੇ, ਐਸੇ ਸਿਮਟਮਸ ਨੇ ਜਿਹੜੇ ਕਿ ਸਾਨੂੰ ਜ਼ਰੂਰ ਇਨਗੋਲਣਾ ਨਹੀਂ ਕਰਨਾ ਚਾਹੀਦਾ, ਸਾਨੂੰ ਉਹ ਸਿਮਟਮ ਜਿਹੜੇ ਆ ਉਹ ਫੜਨੇ ਚਾਹੀਦੇ ਆ। ਉਹਦਾ ਪਹਿਲਾ ਪੈਟਰਨ ਜਿਹੜਾ ਆ ਉਹ ਤੁਸੀਂ ਬੱਚਾ ਹੋਏ ਚਾਹੇ ਤੁਹਾਡਾ ਫੈਮਿਲੀ ਮੈਂਬਰ ਹੈ ਉਹਦੇ ਨਾਲ ਜ਼ਰੂਰ ਗੱਲ ਕਰੋ। ਉਸ ਸਟੇਜ ਦੇ ਵਿੱਚ ਉਸ ਇੰਡੀਵਿਜੁਅਲ ਨੂੰ ਤੁਹਾਡਾ ਪਿਆਰ ਚਾਹੀਦਾ, ਫੈਮਿਲੀ ਦੀ ਸਪੋਰਟ ਚਾਹੀਦੀ ਹੈ, ਔਰ ਖਾਸ ਤੌਰ 'ਤੇ ਅਗਰ ਉਹ ਲੜਕੀ ਹੈ ਤਾਂ ਉਹਨੂੰ ਬਹੁਤ ਜ਼ਿਆਦਾ ਸਪੋਰਟ ਚਾਹੀਦੀ ਹੈ। ਸਾਨੂੰ ਇਸ ਵਹਿਮ 'ਚ ਨਹੀਂ ਰਹਿਣਾ ਚਾਹੀਦਾ ਕਿ ਸਾਡੀਆਂ ਔਰਤਾਂ ਸਾਡੀ ਕਮਿਊਨਿਟੀ ਦੇ ਵਿੱਚ ਜਾਂ ਸਾਡੇ ਲੜਕੀਆਂ ਜਿਹੜੀਆਂ ਨੇ ਉਹ ਨਸ਼ੇ ਦਾ ਸੇਵਨ ਨਹੀਂ ਕਰ ਰਹੀਆਂ। 31% ਫਿਗਰਸ ਨੇ ਕਿ ਓਨਟੈਰੀਓ ਦੇ ਵਿੱਚ ਜਿਹੜੀਆਂ ਨੇ ਫੀਮੇਲ ਜਿਹੜੀਆਂ ਨੇ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਡਰੱਗ ਅਡਿਕਸ਼ਨ ਜਾਂ ਡਰੱਗ ਦਾ ਸਬਸਟੈਂਸ ਦਾ ਸੇਵਨ ਕਰਦੀਆਂ ਨੇ। ਉਹਨਾਂ ਦੇ ਕਾਰਨ ਕੀ ਨੇ ਉਹਨਾਂ ਦੀ ਵੀ ਅਸੀਂ ਗੱਲ ਜਿਹੜੀ ਆ ਇਸ ਪ੍ਰੋਗਰਾਮ 'ਚ ਕਰਾਂਗੇ। ਤਾਂ ਉਹਨਾਂ ਨੂੰ ਬਹੁਤ ਪਿਆਰ ਦੀ ਲੋੜ ਹੈ। ਜੋ ਵੀ ਤੁਹਾਡਾ ਫੈਮਿਲੀ ਮੈਂਬਰ ਹੈ ਉਹਨੂੰ ਤੁਹਾਡੇ ਨਾਲ ਪਿਆਰ ਨਾਲ ਉਹਦੇ ਨਾਲ ਗੱਲਬਾਤ ਕਰਨੀ, ਤੁਹਾਨੂੰ ਉਹਦਾ ਕੌਨਫੀਡੈਂਸ ਜਿੱਤਣ ਦੀ ਲੋੜ ਹੈ। ਔਰ ਸਭ ਤੋਂ ਪਹਿਲੀ ਚੀਜ਼ ਇਸ ਚੀਜ਼ ਤੋਂ ਉਹਨੂੰ ਕੱਢਣ ਦੀ ਲੋੜ ਹੈ ਕਿ ਉਹਨੇ ਕੋਈ ਗੁਨਾਹ ਕੀਤਾ। ਬਹੁਤ ਵਾਰੀ ਅਸੀਂ ਖਾਸ ਤੌਰ 'ਤੇ ਸਾਡੀ ਜਿਹੜੀ ਕਮਿਊਨਿਟੀ ਹੈ, ਜੇ ਕੋਈ ਪਤਾ ਲੱਗ ਜਾਏ ਬੱਚਾ ਕੋਈ ਨਸ਼ਾ ਕਰ ਰਿਹਾ ਜਾਂ ਕੋਈ ਫੈਮਿਲੀ ਮੈਂਬਰ ਨਸ਼ਾ ਕਰ ਰਿਹਾ ਤਾਂ ਸਾਰਾ ਬਾਕੀ ਸਾਰਾ ਪਰਿਵਾਰ ਉਹਦਾ ਦੁਸ਼ਮਣ ਬਣ ਜਾਂਦਾ। ਚਾਹੇ ਉਹ ਦਾਦਾ ਹੋਏ ਚਾਹੇ ਦਾਦੀ ਹੋਏ ਚਾਹੇ ਉਹ ਚਾਚਾ ਹੋਏ ਚਾਹੇ ਪਿਓ ਹੋਏ ਜਾਂ ਮਾਂ ਹੋਏ, ਹਰ ਬੰਦਾ ਉਸ ਨੂੰ ਇੱਕ ਕ੍ਰਿਮੀਨਲ ਦੇ ਤੌਰ 'ਤੇ ਵੇਖਣ ਲੱਗ ਪੈਂਦਾ। ਉਹਨੂੰ ਲਗਾਤਾਰ ਲੈਕਚਰ ਦਏਗਾ, ਲਗਾਤਾਰ ਉਹਨੂੰ ਨਿੰਦਿਆ ਕਰੇਗਾ, ਲਗਾਤਾਰ ਉਹਨੂੰ ਹੋਰ ਵੀ ਜਿਹੜਾ ਸਾਈਕੋਲੋਜੀਕਲੀ ਪ੍ਰੈਸ਼ਰ ਪਾਏਗਾ। ਉਸ ਟਾਈਮ ਉਹਨੂੰ ਪਿਆਰ ਦੀ ਲੋੜ ਹੈ, ਉਸ ਟਾਈਮ ਉਹਨੂੰ ਤੁਹਾਡੇ ਕੌਨਫੀਡੈਂਸ ਜਿੱਤਣ ਦੀ ਲੋੜ ਹੈ ਕਿ ਉਹਨੂੰ ਇਹ ਲੱਗੇ ਕਿ ਠੀਕ ਹੈ ਉਹਦਾ ਫੈਮਿਲੀ ਉਹਦੇ ਨਾਲ ਹੈ। ਕਿਉਂਕਿ ਬਹੁਤ ਵਾਰੀ ਸ਼ੁਰੂ ਦੇ ਵਿੱਚ ਜੋ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਇਹ ਰਿਲਾਈਜ਼ ਹੁੰਦਾ ਹੈ ਕਿ ਉਹ ਗਲਤ ਕਰ ਰਹੇ ਨੇ, ਮਗਰ ਜਿਵੇਂ ਸਾਨੂੰ ਚਾਹ ਦੀ ਆਦਤ ਪੈ ਜਾਂਦੀ ਹੈ ਚਾਹੇ ਕਿਸੇ ਨੂੰ ਸਿਗਰਟ ਦੀ ਆਦਤ ਪੈ ਜਾਂਦੀ ਹੈ, ਕਿਸੇ ਨੂੰ ਕੌਫੀ ਦੀ ਆਦਤ ਪੈ ਜਾਂਦੀ ਹੈ, ਉਹਦੇ ਬਿਨਾਂ ਉਹਨਾਂ ਦਾ ਸਰੀਰ ਚੱਲਦਾ ਨਹੀਂ, ਇੱਕ ਸਾਰਾ ਸਾਈਕੋਲੋਜੀਕਲ ਚੀਜ਼ ਹੈ। ਨਸ਼ਾ ਵੀ ਐਸੀ ਹੀ ਚੀਜ਼ ਹੈ, ਕਿਸੇ ਨਾ ਕਿਸੇ ਕਾਰਨ ਤੁਹਾਡਾ ਫੈਮਿਲੀ ਮੈਂਬਰ ਜਾਂ ਤੁਹਾਡਾ ਬੱਚਾ ਜਾਂ ਬੱਚੀ ਜਿਹੜੀ ਹੈ ਉਹ ਨਸ਼ੇ 'ਤੇ ਲੱਗੀ ਹੈ, ਔਰ ਉਹ ਕਾਰਨ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹ ਕਾਰਨ ਕੀ ਹੈ। ਔਰ ਉਹਨੂੰ ਸਮਝਣ ਵਾਸਤੇ ਉਹਨਾਂ ਨੂੰ ਪਿਆਰ ਨਾਲ ਤੁਹਾਨੂੰ ਸਮਝਾਉਣਾ ਪਏਗਾ, ਬੜੇ ਪਿਆਰ ਨਾਲ ਉਹਨਾਂ ਦੇ ਨਾਲ ਗੱਲ ਕਰਨੀ ਪਏਗੀ, ਔਰ ਉਹਨਾਂ ਦਾ ਕੌਨਫੀਡੈਂਸ ਜਿੱਤ ਕੇ ਉਹਨਾਂ ਦੀ ਕਾਉਂਸਲਿੰਗ ਜਿਹੜੀ ਹੈ ਕਰਾਉਣੀ ਜ਼ਰੂਰੀ ਹੈ। ਉਸ ਟਾਈਮ ਫੈਮਿਲੀ ਮੈਂਬਰ ਜਿਹੜੇ ਨੇ ਉਹ ਇਹ ਸੋਚਣ ਲੱਗ ਪੈਂਦੇ ਨੇ ਕਿ ਸਾਨੂੰ ਪਤਾ ਤਾਂ ਲੱਗ ਗਿਆ ਕਿ ਸਾਡਾ ਫੈਮਿਲੀ ਮੈਂਬਰ ਜਾਂ ਕੋਈ ਬੱਚਾ ਜਿਹੜਾ ਆ ਉਹ ਨਸ਼ੇ 'ਤੇ ਲੱਗਾ ਹੋਇਆ, ਮਗਰ ਉਹਨੂੰ ਅਗਰ ਬਾਹਰ ਜਾ ਕੇ ਚਾਹੇ ਉਹ ਪੰਜਾਬੀ ਹੈਲਥ ਸਰਵਿਸਿਜ਼ ਹੋਣ ਚਾਹੇ ਹੋਰ ਕੋਈ ਕਾਉਂਸਲਿੰਗ ਹੋਏ, ਅਸੀਂ ਉੱਥੇ ਖੜਨਾ ਨਹੀਂ ਜ਼ਰੂਰੀ ਸਮਝਦੇ। ਕਿਉਂਕਿ ਸਾਨੂੰ ਇਹ ਲੱਗਦਾ ਕਿ ਅਗਰ ਕਿਸੇ ਨੂੰ ਪਤਾ ਲੱਗੇਗਾ ਕਿ ਸਾਡਾ ਬੱਚਾ ਜਾਂ ਬੱਚੀ ਜਿਹੜੀ ਆ ਉਹ ਨਸ਼ਾ ਕਰ ਰਹੀ ਹੈ ਤਾਂ ਸ਼ਾਇਦ ਸੋਸ਼ਲੀ ਇੱਕ ਤਰ੍ਹਾਂ ਦੀ ਇੱਕ ਸਟਿਗਮਾ ਜਾਂ ਉਹਨਾਂ ਉੱਤੇ ਇੱਕ ਸਟੈਂਪ ਲੱਗ ਜਾਏਗੀ। ਇਸ ਕਾਰਨ ਅਸੀਂ ਬਹੁਤ ਵੱਡੀ ਗਲਤੀ ਜਿਹੜੀ ਆ ਉਸ ਟਾਈਮ ਕਰਦੇ ਹਾਂ ਕਿ ਜਦੋਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਕਾਉਂਸਲਿੰਗ ਦੀ ਲੋੜ ਹੁੰਦੀ ਹੈ, ਅਸੀਂ ਸਮਾਜ ਦੇ ਕਾਰਨ ਅਸੀਂ ਆਪਣੇ ਬੱਚੇ ਨੂੰ ਜਾਂ ਆਪਣੇ ਫੈਮਿਲੀ ਮੈਂਬਰ ਨੂੰ ਤਬਾਹ ਹੋਣ 'ਤੇ ਛੱਡ ਦਿੰਦੇ ਹਾਂ। ਬਹੁਤ ਸਾਰੇ ਜਿਹੜੇ ਸੈਂਟਰਸ ਐਸੇ ਬਣੇ ਹੋਏ ਨੇ ਉਹ ਬਣੇ ਹਮੇਸ਼ਾ ਹੀ, ਜੇ ਤੁਸੀਂ ਓਨਟੈਰੀਓ ਦੀ ਗੱਲ ਕੀਤੀ ਜਾਏ ਜੇ ਤੁਸੀਂ GTA ਦੀ ਗੱਲ ਕੀਤੀ ਜਾਏ ਤਾਂ ਉਹ ਆਮ ਪਲਾਜ਼ਿਆਂ ਦੇ ਵਿੱਚ ਨੇ, ਜਿੱਥੇ ਕਿ ਅਗਰ ਤੁਸੀਂ ਕੋਈ ਸ਼ੋਪਿੰਗ ਕਰਨ ਜਾ ਰਹੇ ਹੋ, ਚਾਹੇ ਤੁਸੀਂ ਕੋਈ ਕੱਪੜਾ ਖਰੀਦਣ ਜਾ ਰਹੇ ਹੋ, ਤਾਂ ਕਿਸੇ ਨੂੰ ਨਹੀਂ ਇੰਡੀਵਿਜੁਅਲੀ ਪਤਾ ਲੱਗ ਸਕਦਾ ਕਿ ਤੁਸੀਂ ਆਪਣੇ ਬੱਚੇ ਨੂੰ ਸਪੈਸ਼ਲੀ ਕਿਸੇ ਕਾਉਂਸਲਿੰਗ ਕਰਾਉਣ ਜਾ ਰਹੇ ਹੋ, ਕੋਈ ਉਹਨੂੰ ਨਸ਼ੇ ਦੀ ਆਦਤ ਹੈ। ਉਹਦਾ ਕਾਰਨ ਵੀ ਇਸੇ ਕਰਕੇ ਆ, ਉਹ ਸੈਂਟਰ ਜਿਹੜੇ ਨੇ ਉਹ ਰਿਟੇਲ ਸਟੋਰਾਂ ਦੇ ਆਲੇ ਦੁਆਲੇ ਬਣਦੇ ਨੇ ਬਹੁਤ ਸਾਰੇ ਐਸੇ, ਜਿੱਥੇ ਤਾਂ ਕਿ ਆਉਣ ਵਾਲਾ ਇਨਸਾਨ ਜਿਹੜਾ ਉਹਨੂੰ ਇਹ ਨਾ ਲੱਗੇ ਕਿ ਇਹ ਸਪੈਸ਼ਲੀ ਸ਼ਾਇਦ ਕਾਉਂਸਲਿੰਗ ਕਰਵਾਉਣ ਆ ਰਿਹਾ। ਫਿਰ ਵੀ ਸਾਡੇ ਪਰਿਵਾਰ ਜਿਹੜੇ ਨੇ ਅਸੀਂ ਉਹਨਾਂ ਨੂੰ ਕਾਉਂਸਲਿੰਗ ਵਾਸਤੇ ਨਹੀਂ ਖੜਦੇ। ਉਹਨਾਂ ਨੂੰ ਅਗਰ ਅਸੀਂ ਕਾਉਂਸਲਿੰਗ ਵਾਸਤੇ ਖੜਦੇ ਹਾਂ ਤਾਂ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਕੇ, ਜਿਹੜੇ ਕੁਆਲੀਫਾਈਡ ਕਾਉਂਸਲਰਸ ਨੇ ਉਹਨਾਂ ਨੂੰ ਕਾਉਂਸਲਿੰਗ ਕਰਦੇ ਆ। ਜੇ ਜ਼ਰੂਰਤ ਪਏ ਤਾਂ ਉਹਨਾਂ ਨੂੰ ਸਾਈਕੈਟ੍ਰਿਕ ਟ੍ਰੀਟਮੈਂਟ ਕਰਾਉਣਾ ਚਾਹੀਦਾ, ਜੇ ਜ਼ਰੂਰਤ ਪਏ ਤਾਂ ਉਹਨਾਂ ਨੂੰ ਡਰੱਗ ਡਿਸ਼ਡਿਕਸ਼ਨ ਸੈਂਟਰ 'ਚ ਖੜਨਾ ਚਾਹੀਦਾ। ਕਿਉਂਕਿ ਸਾਨੂੰ ਹਮੇਸ਼ਾ ਇਹ ਸੋਚਣ ਦੀ ਲੋੜ ਹੈ ਕਿ ਇਸ ਵੇਲੇ ਸਾਨੂੰ ਸਮਾਜਿਕ ਇੱਜ਼ਤ ਨਾਲੋਂ ਬੱਚੇ ਦੀ ਜਾਨ ਜਾਂ ਫੈਮਿਲੀ ਮੈਂਬਰ ਦੀ ਜਾਨ ਪਿਆਰੀ ਹੈ ਜਾਂ ਬੱਚੇ ਉਹਦੇ ਨਾਲੋਂ ਸਾਨੂੰ ਸਮਾਜਿਕ ਇੱਜ਼ਤ ਪਿਆਰੀ ਹੈ। ਔਰ ਬਹੁਤ ਵਾਰੀ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਆ ਉਹ ਅੱਖਾਂ ਮੀਟ ਕੇ ਇਸ ਉਮੀਦ ਵਿੱਚ ਕਿ ਸਮਾਜ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਕਿ ਸਾਡਾ ਬੱਚਾ ਜਾਂ ਸਾਡੇ 'ਚ ਕੋਈ ਫੈਮਿਲੀ ਮੈਂਬਰ ਜਿਹੜਾ ਆ ਉਹ ਨਸ਼ਾ ਕਰ ਰਿਹਾ, ਅਸੀਂ ਉਹਦੀ ਮੌਤ ਦੇ ਜ਼ਿੰਮੇਵਾਰ ਹੋ ਜਾਂਦੇ ਹਾਂ। ਓਪੀਏਡ ਰਿਲੇਟਡ ਜਿਹੜੀਆਂ ਡੈਥਸ ਨੇ ਸਾਡੇ ਕਮਿਊਨਿਟੀ ਦੇ ਵਿੱਚ ਉਹ ਬਹੁਤ ਹਾਈ ਨੇ, ਮਗਰ ਅਸੀਂ ਉਹਦਾ ਨਾਂ ਕਾਰਡੀਕ ਅਰੈਸਟ ਜਾਂ ਪਲਸ ਜਿਹੜੀ ਆ ਜੀ ਉਹਦੀ ਡਰੋਪ ਹੋ ਗਈ, ਸੁੱਤਾ ਪਿਆ ਬੱਚਾ ਜਿਹੜਾ ਜੀ ਉਹ ਜਾਂ ਕੋਈ ਬੰਦਾ ਆ ਉਹਦੀ ਡੈਥ ਹੋ ਗਈ, ਇਹ ਕਾਰਨਾਂ ਨਾਲ ਅਸੀਂ ਜੋੜ ਕੇ ਫਿਰ ਵੀ ਅਸੀਂ ਇਹ ਐਕਸੈਪਟ ਨਹੀਂ ਕਰਦੇ ਕਿ ਇਹਦੀ ਡੈਥ ਜਿਹੜੀ ਆ, ਜੋ ਸਾਡੀ ਕਮਿਊਨਿਟੀ 'ਚ ਸਾਰਾ ਕੁਝ ਹੋ ਰਿਹਾ, ਯੰਗ ਬੱਚਿਆਂ ਦੀ ਮੌਤਾਂ ਹੋ ਰਹੀਆਂ ਨੇ, ਯੰਗ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ, ਉਹਦਾ ਕਾਰਨ ਜਿਹੜਾ ਆ ਉਹ ਨਸ਼ਾ ਆ। ਮਗਰ ਅਸੀਂ ਗੱਲ ਜਿਹੜੀ ਆ ਉਹ ਇਸ ਕਰਕੇ ਨਹੀਂ ਕਰਦੇ ਕਿਉਂਕਿ ਸਾਨੂੰ ਉਹ ਸੂਟ ਨਹੀਂ ਕਰਦੀ, ਸਮਾਜਿਕ ਤੌਰ 'ਤੇ ਇੱਕ ਸਟਿਗਮਾ ਹੈ। ਇਸ ਕਰਕੇ ਅਸੀਂ ਹੁਣ ਤੱਕ ਜਿਵੇਂ ਪੰਜਾਬ ਦੇ ਵਿੱਚ ਅਸੀਂ ਅੱਖਾਂ ਮੀਟ ਛੱਡੀਆਂ ਔਰ ਸਾਰਾ ਪੰਜਾਬ ਜਿਹੜਾ ਆ ਉਹ ਤਬਾਹੀ ਦੇ ਕਾਰਨ ਕਿਨਾਰੇ ਪਹੁੰਚ ਗਿਆ, ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜੀਆਂ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਵੀ ਉਹਦਾ ਯੂਥ ਜਿਹੜਾ ਆ ਆਲਮੋਸਟ 15 ਤੋਂ 25 ਸਾਲ ਦੇ ਵਿੱਚ 75% ਤੋਂ ਲੈ ਕੇ 81% ਤੱਕ ਬੱਚੇ ਜਿਹੜੇ ਆ ਲੜਕੇ ਖਾਸ ਤੌਰ 'ਤੇ ਉਹ ਕੋਈ ਨਾ ਕੋਈ ਨਸ਼ੇ ਦਾ ਸੇਵਨ ਕਰ ਚੁੱਕੇ ਨੇ ਜਾਂ ਉਹ ਕਰ ਰਹੇ ਨੇ। ਤਾਂ ਜੇ 75% ਆਲਮੋਸਟ ਬੱਚੇ ਜਿਹੜੇ ਆ ਉਹ ਇਸ ਬਿਮਾਰੀ ਦੇ ਸ਼ਿਕਾਰ ਨੇ, ਸੋ ਉਹਦੇ ਵਿੱਚ ਚਾਹੇ ਤੁਹਾਡਾ ਬੱਚਾ ਹੋਏ, ਚਾਹੇ ਮੇਰਾ ਬੱਚਾ ਹੋਏ, ਚਾਹੇ ਤੁਹਾਡੀ ਬੇਟੀ ਹੈ, ਚਾਹੇ ਤੁਹਾਡਾ ਫੈਮਿਲੀ ਮੈਂਬਰ ਆ, ਉਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਹੈ। ਮਗਰ ਕੇਵਲ ਅਸੀਂ ਅੱਖਾਂ ਬੰਦ ਰੱਖਣ ਨਾਲ, ਮੂੰਹ ਬੰਦ ਰੱਖਣ ਨਾਲ ਇਹ ਪ੍ਰੋਬਲਮ ਜਿਹੜੀ ਆ ਉਹਨੂੰ ਹੀ ਸੋਲਵ ਨਹੀਂ ਕਰ ਸਕਦੇ। ਅਤੇ ਸਾਨੂੰ ਉਹ ਸਿਮਟਮ ਜਿਹੜੇ ਨੇ ਜਿਵੇਂ ਅਸੀਂ ਇਸ ਪ੍ਰੋਗਰਾਮ 'ਚ ਡਿਸਕਸ ਕੀਤੇ ਨੇ, ਉਹ ਸਿਮਟਮ ਜਿਹੜੇ ਆ ਜ਼ਰੂਰ ਪਤਾ ਹੋਣੇ ਚਾਹੀਦੇ ਆ ਕਿ ਕਿਹੜੇ ਐਸੇ ਸਿਮਟਮ ਹੈ ਜਿਹਦੇ ਨਾਲ ਇਹ ਇੰਡੀਕੇਸ਼ਨ ਹੈ ਕਿ ਤੁਹਾਡਾ ਫੈਮਿਲੀ ਮੈਂਬਰ ਜਾਂ ਤੁਹਾਡਾ ਬੱਚਾ ਇਸ ਵੇਲੇ ਜਿਹੜਾ ਆ ਉਹ ਨਸ਼ੇ ਦੀ ਆਦਤ 'ਤੇ ਲੱਗ ਚੁੱਕਿਆ ਹੈ। ਲੜਕੀਆਂ ਦੇ ਔਰ ਔਰਤਾਂ ਦੇ ਨਸ਼ੇ ਦੇ ਉੱਤੇ ਲੱਗਣ ਦੇ ਜਿਹੜੇ ਮੇਨ ਕਾਰਨ ਜਿਹੜੇ ਸਾਹਮਣੇ ਆਏ ਨੇ ਉਹ ਇਹ ਹੈ ਕਿ ਜਿਹੜੇ ਲੜਕੀਆਂ ਨੂੰ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਨੱਪ ਕੇ ਰੱਖਿਆ ਜਾਂਦਾ, ਜੈਂਡਰ ਇਕੁਐਲਿਟੀ ਨਹੀਂ ਮਿਲਦੀ, ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦਾ ਬ੍ਰਦਰ ਜਿਹੜਾ ਆ, ਉਹਨਾਂ ਦਾ ਭਰਾ ਜਿਹੜਾ ਆ ਉਹ ਕੁਛ ਵੀ ਕਰ ਸਕਦਾ ਔਰ ਮਾਂ ਬਾਪ ਜਿਹੜੇ ਆ ਸਾਰਾ ਪ੍ਰੈਸ਼ਰ ਉੱਤੇ ਪਾ ਰਿਹਾ, ਤਾਂ ਅਕਸਰ ਲੜਕੀਆਂ ਜਿਹੜੀਆਂ ਨੇ ਉਹ ਰਿਵੋਲਟ ਦੇ ਤੌਰ 'ਤੇ ਰਬੀਲੀਅਸ ਹੋ ਕੇ ਉਹ ਨਸ਼ੇ ਕਰਦੀਆਂ ਨੇ, ਰਬੀਲੀਅਸ ਹੋ ਕੇ ਉਹ ਪਹਿਲਾਂ ਅਲਕੋਹਲ, ਉਹਦੇ ਬਾਅਦ ਕੋਈ ਹੋਰ ਨਸ਼ਾ, ਉਹਦੇ ਬਾਅਦ ਹੋਰ ਫਰਦਰ ਨਸ਼ਾ, ਇਹਦੇ ਵਿੱਚ ਇੱਕ ਸੀਕੁਐਂਸ ਬਣਦਾ ਜਾਂਦਾ। ਅਤੇ ਲੜਕੀਆਂ ਦਾ ਮੇਜਰ ਕਾਰਨ ਜਿਹੜਾ ਆ ਉਹ ਮਾਂ ਬਾਪ ਦਾ ਪ੍ਰੈਸ਼ਰ ਹੈ, ਮਾਂ ਬਾਪ ਦੀ ਇਨਇਕੁਐਲਿਟੀ ਹੈ, ਜਿੱਥੇ ਕਿ ਲੜਕੀਆਂ ਉੱਤੇ ਐਸੇ ਪ੍ਰੈਸ਼ਰ ਪੈਂਦੇ ਨੇ ਔਰ ਉਹਨਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਰੱਖਿਆ ਜਾਂਦਾ, ਉਹ ਓਨਾ ਹੀ ਜ਼ਿਆਦਾ ਰਿਬੀਲੀਅਸ ਹੋ ਕੇ ਉਹ ਚਾਂਸਿਸ ਨੇ ਉਹਨਾਂ ਦੇ ਕਿ ਉਹ ਨਸ਼ਾ ਕਰਨਗੇ। ਔਰ ਦੂਸਰਾ ਕਾਰਨ ਹੈ, ਜਿਨ੍ਹਾਂ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੈ, ਜਿਨ੍ਹਾਂ ਘਰਾਂ ਦੇ ਵਿੱਚ ਐਸੇ ਇੰਸੀਡੈਂਟਸ ਹੋ ਰਹੇ ਨੇ ਕਿ ਜਿੱਥੇ ਔਰਤਾਂ ਜਿਹੜੀਆਂ ਨੇ ਉਹਨਾਂ ਉੱਤੇ ਫਿਜ਼ੀਕਲ ਅਬਿਊਜ਼ ਹੁੰਦੀ ਹੈ, ਉਹਨਾਂ ਦੇ ਵੀ ਬਹੁਤ ਵੱਡੇ ਕਾਰਨ ਨੇ ਕਿ ਉਹ ਨਸ਼ਾ ਜਿਹੜਾ ਆ ਉਹਦੀ ਆਦੀ, ਉਹਦੇ ਵੱਲ ਉਹਨਾਂ ਦਾ ਝੁਕਾਅ ਔਰ ਉਹਨਾਂ ਦੇ ਵੱਲ ਉਹਨਾਂ ਦਾ ਇੱਕ ਪੈਟਰਨ ਬਣ ਜਾਂਦਾ। ਸੋ ਨਸ਼ਾ ਇੱਕ ਐਸੀ ਚੀਜ਼ ਹੈ ਕਿ ਉਹ ਚਾਹੇ ਔਰਤ ਹੋਏ ਚਾਹੇ ਲੜਕੀ ਹੋਏ, ਚਾਹੇ ਉਹ ਤੁਹਾਡਾ ਘਰ ਦਾ ਫੈਮਿਲੀ ਮੈਂਬਰ ਹੈ ਚਾਹੇ ਬੱਚਾ ਹੈ, ਕਿਸੇ ਨੂੰ ਵੀ ਕਦੀ ਵੀ ਉਹ ਅਟਰੈਕਟ ਕਰ ਸਕਦਾ। ਸਾਡੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਾਲ ਵੀ ਆਉਂਦੀਆਂ ਰਹਿੰਦੀਆਂ ਨੇ, ਕਈ ਵਾਰ ਸਮੇਂ ਦੀ ਕਮੀ ਕਾਰਨ ਅਸੀਂ ਕਾਲ ਨਹੀਂ ਲੈ ਸਕਦੇ, ਮਗਰ ਤੁਸੀਂ ਜੇ ਇਸ ਕਿਸ ਪ੍ਰੋਗਰਾਮ ਦੇ ਵਿੱਚ ਆਪਣਾ ਵਿਚਾਰ ਦੇਣੇ ਚਾਹੁੰਦੇ ਹੋ ਤਾਂ ਸਾਡੇ ਸਟੂਡੀਓ ਦਾ ਨੰਬਰ ਜਿਹੜਾ ਉਹ ਜ਼ਰੂਰ ਯਾਦ ਰੱਖੋ, 416-620-1778 416-620-1778 'ਤੇ ਤੁਸੀਂ ਆਪਣੀ ਕਾਲ ਕਰਕੇ ਆਪਣਾ ਜਿਹੜਾ ਵਿਚਾਰ ਜਿਹੜਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੁਹਾਡੀ ਕਾਲ ਜਿਹੜੀ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਮੇਸ਼ਾ ਔਨ ਏਅਰ ਕੀਤੀ ਜਾਏ। ਅਤੇ ਅਸੀਂ ਗੱਲ ਕਰ ਰਹੇ ਹਾਂ ਕਿ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਜਦੋਂ ਕਿਸੇ ਵੀ ਘਰ ਦੇ ਵਿੱਚ ਕੋਈ ਲੜਕੀ ਜਿਹੜੀ ਆ ਉਹ ਡਰੱਗਸ ਜਿਹੜੀ ਆ ਉਹ ਯੂਜ਼ ਕਰਦੀ ਹੈ, ਅਤੇ ਉਹ ਬੱਚਿਆਂ ਲੜਕੇ ਨਾਲੋਂ ਵੀ ਵੱਡਾ ਚੈਲੰਜ ਹੈ। ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਸੋਸ਼ਲ ਸਟਿਗਮੇ ਕਾਰਨ, ਸੋਸ਼ਲ ਪ੍ਰੈਸ਼ਰ ਕਾਰਨ ਮਾਂ ਬਾਪ ਜਿਹੜੇ ਨੇ ਉਹ ਐਕਸੈਪਟ ਹੀ ਨਹੀਂ ਕਰਦੇ ਸਾਡੀ ਕਮਿਊਨਿਟੀ ਵਿੱਚ ਕਿ ਸਾਡੀ ਲੜਕੀ ਜਿਹੜੀ ਹੈ ਉਹ ਕੋਈ ਨਸ਼ਾ ਕਰ ਸਕਦੀ ਹੈ। ਸਾਡੇ ਬੱਚੇ ਨਾਈਟ ਆਊਟਸ ਲਈ ਬਾਹਰ ਰਹਿ ਰਹੇ ਨੇ, ਲੜਕੀਆਂ ਦੂਸਰੇ ਦੇ ਘਰਾਂ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਬਹਾਨੇ ਜਾ ਕੇ ਨਸ਼ਾ ਕਰਕੇ ਆਉਂਦੀਆਂ ਨੇ, ਔਰ ਪਹਿਲੀ ਗੱਲ ਤਾਂ ਮਾਂ ਬਾਪ ਜਿਹੜੇ ਨੇ ਉਹ ਇਹ ਸੋਚਦੇ ਨੇ ਕਿ ਸ਼ਾਇਦ ਲੜਕਾ ਹੀ ਨਸ਼ਾ ਕਰ ਸਕਦਾ, ਲੜਕੀ ਨਸ਼ਾ ਨਹੀਂ ਕਰ ਸਕਦੀ, ਅਤੇ ਉਸ ਕਾਰਨ ਅਸੀਂ ਅਲਰਟ ਵੀ ਨਹੀਂ ਰਹਿੰਦੇ ਕਿ ਅਸੀਂ ਮੋਨੀਟਰ ਕਰੀਏ ਕਿ ਸ਼ਾਇਦ ਕੋਈ ਲੜਕੀ ਜਿਹੜੀ ਆ ਉਹ ਵੀ ਨਸ਼ਾ ਕਰ ਸਕਦੀ ਹੈ। ਦੂਸਰਾ ਕਾਰਨ ਸਭ ਤੋਂ ਵੱਡਾ ਉਹ ਇਹ ਹੈ ਕਿ ਉਹਨਾਂ ਨੂੰ ਅਸੀਂ ਕਿਸੇ ਕਾਉਂਸਲਰ ਕੋਲ ਵੀ ਖੜਨ 'ਚ ਲੜਕੇ ਨਾਲੋਂ ਜ਼ਿਆਦਾ ਅਸੀਂ ਓਬਸਟੈਕਲ ਕ੍ਰੀਏਟ ਕਰਦੇ ਹਾਂ, ਝਿਜਕਦੇ ਹਾਂ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਸਾਡੀ ਲੜਕੀ ਜਿਹੜੀ ਆ ਉਹ ਨਸ਼ਾ ਕਰ ਰਹੀ ਹੈ। ਇਸ ਕਾਰਨ ਉਹਨਾਂ ਦੀ ਮਦਦ ਜਿਹੜੀ ਹੈ ਉਹ ਈਵਨ ਲੇਟ ਹੁੰਦੀ ਹੈ ਜੋ ਕਿ ਅਸੀਂ ਮਦਦ ਜਿਹੜੀ ਆ ਆਪਣੇ ਮੇਲ ਫੈਮਿਲੀ ਮੈਂਬਰ ਨੂੰ ਆਪਣੇ ਕਮਿਊਨਿਟੀ ਵਿੱਚ ਦਿੰਦੇ ਹਾਂ। ਇਸ ਕਾਰਨ ਲਗਾਤਾਰ ਅਸੀਂ ਵੇਖ ਰਹੇ ਹਾਂ ਕਿ ਜਿੰਨਾ ਵੀ ਜ਼ਿਆਦਾ ਡੋਮੈਸਟਿਕ ਇਸ਼ੂਜ਼ ਆ ਰਹੇ ਨੇ ਸਾਡੀ ਕਮਿਊਨਿਟੀ ਦੇ ਵਿੱਚ, ਉਨਾ ਹੀ ਜ਼ਿਆਦਾ ਜਿਹੜੀਆਂ ਔਰਤਾਂ ਨੇ ਉਹ ਚਾਹੇ ਉਹ ਅਲਕੋਹਲ ਦੇ ਉੱਤੇ ਉਹਨਾਂ ਦੀ ਜਿਹੜੀ ਆ ਡਿਪੈਂਡੈਂਸ ਹੁੰਦੀ ਹੋਏ, ਚਾਹੇ ਉਹ ਹੋਰ ਕਿਸੇ ਨਸ਼ੇ ਉੱਤੇ ਉਹਨਾਂ ਦੀ ਡਿਪੈਂਡੈਂਟ ਹੁੰਦੀ ਹੋਏ, ਔਰ ਨਾਲ ਹੀ ਇਸ ਵੇਲੇ ਜਿਹੜਾ ਮੈਰੋਵਾਨਾ ਜਿਹੜਾ ਆ ਉਹ ਲੀਗਲ ਹੋਣ ਕਾਰਨ ਇੱਕ ਬਹੁਤ ਵੱਡਾ ਕਾਰਨ ਬਣ ਚੁੱਕਿਆ ਸਾਡੀ ਕਮਿਊਨਿਟੀ ਵਾਸਤੇ ਕਿ ਸਾਡੀ ਕਮਿਊਨਿਟੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਮੈਰੋਵਾਨਾ ਨੂੰ ਵਰਨੇਬਲ ਹੈ, ਕਿਉਂਕਿ ਇਹ ਹੁਣ ਲੀਗਲ ਹੋ ਚੁੱਕੀ ਹੈ ਔਰ ਇੱਕ ਧਾਰਨਾ ਬਣ ਚੁੱਕੀ ਹੈ ਕਿ ਤੁਸੀਂ ਮੈਂਟਲ ਰਿਲੈਕਸੇਸ਼ਨ ਵਾਸਤੇ ਜਿਹੜਾ ਆ ਤੁਸੀਂ ਮੈਰੋਵਾਨਾ ਜਿਹੜੀ ਆ ਉਹਨੂੰ ਇਸਤੇਮਾਲ ਕਰ ਸਕਦੇ ਹੋ। ਫਿਰ ਵੀ ਅਸੀਂ ਬ੍ਰੈਂਪਟਨ ਦੇ ਵਿੱਚ ਨਵੇਂ ਜਿਹੜੇ ਮੈਰੋਵਾਨਾ ਦੇ ਸਟੋਰ ਖੋਲ੍ਹਣ ਜਾ ਰਹੇ ਨੇ, ਅਸੀਂ ਉਹਦੇ ਉੱਤੇ ਥੋੜ੍ਹਾ ਬਹੁਤ ਰਿਐਕਟ ਕਰ ਰਹੇ ਹਾਂ। ਫਿਰ ਵੀ ਅਸੀਂ ਇਸ ਚੀਜ਼ ਉੱਤੇ ਆਪਣੇ ਜਿਹੜੇ ਪੋਲੀਟੀਸ਼ੀਅਨਸ ਨੇ ਆਪਣਾ ਸਿਟੀ ਹੈ ਉਹਨੂੰ ਅਸੀਂ ਸਵਾਲ ਨਹੀਂ ਕਰ ਰਹੇ ਕਿ ਆਲਰੇਡੀ ਜਿਹੜੀ ਆ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਨਸ਼ੇ ਨਾਲ ਗ੍ਰਸਤ ਹੋ ਚੁੱਕੀ ਹੈ, ਸਾਡੇ ਬੱਚਿਆਂ ਦਾ ਸਾਡੇ ਪਰਿਵਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਮਗਰ ਮੈਰੋਵਾਨਾ ਲੀਗਲਾਈਜ਼ ਹੋਣ ਕਾਰਨ ਔਰ ਬ੍ਰੈਂਪਟਨ ਦੇ ਵਿੱਚ ਮੈਰੋਵਾਨਾ ਦੇ ਨਵੇਂ ਜਿਹੜੇ ਨੇ ਸਟੋਰ ਖੋਲ੍ਹਣ ਜਾ ਰਹੇ ਨੇ, ਇਹ ਇੱਕ ਸੋਨੇ 'ਤੇ ਸੁਹਾਗਾ ਹੈ ਜਿਹਦੇ ਨਾਲ ਸਾਡੀ ਕਮਿਊਨਿਟੀ ਜਿਹੜੀ ਆ ਉਹਨੂੰ ਫਰਦਰ ਉਹਨਾਂ ਨੂੰ ਉਹ ਨਸ਼ਿਆਂ ਵੱਲ ਖੜਨ 'ਚ ਇੱਕ ਤਰ੍ਹਾਂ ਦਾ ਰੋਲ ਅਦਾ ਕਰੇਗੀ। ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਐਜ਼ ਆ ਕਮਿਊਨਿਟੀ ਅਸੀਂ ਜ਼ਰੂਰ ਪ੍ਰੋਟੈਸਟ ਕਰੀਏ, ਐਜ਼ ਆ ਕਮਿਊਨਿਟੀ ਅਸੀਂ ਸਿਟੀ ਦੇ ਉੱਤੇ ਜ਼ਰੂਰ ਪ੍ਰੈਸ਼ਰ ਪਾਈਏ, ਐਜ਼ ਆ ਕਮਿਊਨਿਟੀ ਅਸੀਂ ਆਪਣੇ ਲੋਕਲ ਪੋਲੀਟੀਸ਼ੀਅਨ ਜਿਹੜੇ ਨੇ ਕਾਉਂਸਲਰਸ ਨੇ ਉਹਨਾਂ ਉੱਤੇ ਪ੍ਰੈਸ਼ਰ ਪਾਈਏ ਕਿ ਬ੍ਰੈਂਪਟਨ ਦੇ ਵਿੱਚ ਜਿਹੜੇ ਮੈਰੋਵਾਨਾ ਸਟੋਰਸ ਨੇ ਉਹਨਾਂ ਨੂੰ ਬੰਦ ਕੀਤਾ ਜਾਏ, ਉਹ ਨਾ ਖੁੱਲ੍ਹਣ ਦੇਣ, ਕਿਉਂਕਿ ਸਾਡੀ ਆਲਰੇਡੀ ਜਿਹੜੀ ਯੂਥ ਹੈ, ਸਾਡੀ ਆਲਰੇਡੀ ਜਿਹੜੀ ਕਮਿਊਨਿਟੀ ਹੈ ਉਹ ਬਹੁਤ ਬੁਰੀ ਤਰ੍ਹਾਂ ਨਸ਼ਿਆਂ 'ਤੇ ਲੱਗੀ ਹੋਈ ਹੈ। ਮੈਰੋਵਾਨਾ ਇੱਕ ਬੜਾ ਈਜ਼ੀ ਐਸਾ ਨਸ਼ਾ ਰਹੇਗਾ ਜਿਹੜਾ ਕਿ ਸ਼ਰਾਬ ਨੂੰ ਛੱਡ ਕੇ ਸਾਡੀ ਕਮਿਊਨਿਟੀ ਦੇ ਜਿਹੜੇ ਸਾਡੇ ਬੱਚੇ ਜਿਹੜੇ ਨੇ, ਸਾਡੀਆਂ ਲੜਕੀਆਂ ਜਿਹੜੀਆਂ ਨੇ, ਸਾਡੀ ਕੋਈ ਵੀ ਸਾਡੀ ਕਮਿਊਨਿਟੀ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਹੋਰ ਨਸ਼ਿਆਂ ਵੱਲ ਜਿਹੜਾ ਆ ਉਹ ਵਧਾ ਚੜ੍ਹਾ ਕੇ ਉੱਧਰ ਨੂੰ ਤੋਰਨਗੇ। ਇਸ ਵੇਲੇ ਸਾਡੀ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਉਹ ਇਹ ਬਣਦੀ ਹੈ ਕਿ ਸਾਡੇ ਕੋਲ ਹੋਰ ਪੰਜਾਬੀ ਜਿਹੜੇ ਹੈਲਥ ਸੈਂਟਰਸ ਨੇ, ਹੈਲਥ ਕਮਿਊਨਿਟੀ ਸੈਂਟਰਸ ਨੇ ਜਿਹਦੇ ਵਿੱਚ ਡਰੱਗ ਐਡਿਕਸ਼ਨ ਦੇ ਜ਼ਿਆਦਾ ਪ੍ਰੋਗਰਾਮਸ ਹੋਣ, ਜਿਹਦੇ ਵਿੱਚ ਡਰੱਗ ਐਡਿਕਸ਼ਨ ਉੱਤੇ ਅਵੇਅਰਨੈਸ ਹੋਏ, ਉਹਦੇ ਬਾਰੇ ਅਸੀਂ ਸਰਕਾਰ ਤੋਂ ਮੰਗ ਕਰੀਏ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਭੁਲੇਖੇ ਵਿੱਚ ਰਹਿਣਾ ਬੰਦ ਕਰੀਏ ਕਿ ਨਸ਼ੇ ਜਿਹੜੇ ਨੇ ਉਹ ਸਾਨੂੰ ਕੁਛ ਨਹੀਂ ਕਰ ਰਹੇ, ਸਾਡੇ ਪਰਿਵਾਰਾਂ ਦੇ ਵਿੱਚ ਜੋ ਅਸਰ ਹੋ ਰਿਹਾ ਉਹਦੇ ਬਾਰੇ ਅਸੀਂ ਕਾਉਂਸਲਿੰਗ ਕਰਾਈਏ, ਅਸੀਂ ਫੈਮਿਲੀ ਡਾਕਟਰਸ ਕੋਲ ਜਾਈਏ ਔਰ ਇੰਗਜ਼ਾਇਟੀ ਔਰ ਡਿਪਰੈਸ਼ਨ ਜਿਹੜਾ ਆ ਇਹਨੂੰ ਇੱਕ ਕਮਜ਼ੋਰੀ ਨਾ ਮੰਨਦਿਆਂ ਹੋਇਆਂ ਇਹ ਮੰਨਣਾ ਸਿੱਖ ਲਈਏ ਕਿ ਚਾਹੇ ਉਹ ਸਾਡੀ ਕਮਿਊਨਿਟੀ ਹੋਏ, ਚਾਹੇ ਉਹ ਆਦਮੀ ਹੈ ਚਾਹੇ ਔਰਤ ਹੈ, ਐਂਗਜ਼ਾਇਟੀ ਡਿਪਰੈਸ਼ਨ ਇਹ ਕਿਸੇ ਇਨਸਾਨ ਨੂੰ ਵੀ ਹੋ ਸਕਦਾ ਔਰ ਕੇਵਲ ਜੇ ਤੁਸੀਂ ਤੁਹਾਨੂੰ ਐਂਗਜ਼ਾਇਟੀ ਹੋ ਰਹੀ ਹੈ, ਤੁਸੀਂ ਡਿਪਰੈਸਡ ਹੋ ਤਾਂ ਇਹ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੀ ਮਰਦਾਨਗੀ ਜਿਹੜੀ ਹੈ ਜੋ ਇੱਕ ਫਾਲਸ ਮੈਸਕੁਲਨ ਈਗੋ ਹੈ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਇੱਕ ਨੋਰਮਲ ਚੀਜ਼ ਹੈ, ਇੱਕ ਨੋਰਮਲ ਇਸ਼ੂ ਹੈ। ਜਿਵੇਂ ਸਿਰਦਰਦ ਜਿਹੜੀ ਆ ਉਹ ਕਿਸੇ ਜੈਂਡਰ ਦੇ ਬੇਸ ਨਹੀਂ ਹੈ, ਸਿਰਦਰਦ ਜਿਹੜੀ ਆ ਕਿਸੇ ਕਮਿਊਨਿਟੀ ਬੇਸ ਨਹੀਂ ਹੈ, ਕਿਸੇ ਰਿਲੀਜਨ ਬੇਸ ਨਹੀਂ ਹੈ। ਸੇਮ ਤਰੀਕੇ ਦੇ ਨਾਲ ਐਂਗਜ਼ਾਇਟੀ ਡਿਪਰੈਸ਼ਨ ਜਿਹੜਾ ਆ ਉਹ ਸਿਰਫ ਔਰਤਾਂ ਨੂੰ ਨਹੀਂ ਹੁੰਦਾ, ਉਹ ਸਿਰਫ ਇੱਕ ਪਰਟੀਕੁਲਰ ਰਿਲੀਜਨ ਨੂੰ ਨਹੀਂ ਹੁੰਦਾ, ਉਹ ਪੰਜਾਬੀਆਂ ਨੂੰ ਵੀ ਹੁੰਦਾ ਹੈ, ਉਹ ਜੱਟਾਂ ਨੂੰ ਵੀ ਹੁੰਦਾ ਹੈ ਔਰ ਉਹ ਹਰ ਇਨਸਾਨ ਨੂੰ ਹੋ ਸਕਦਾ ਜੋ ਜ਼ਿੰਦਾ। ਸੋ ਸਾਡੇ ਕਮਿਊਨਿਟੀ ਦੇ ਵਿੱਚ ਇਹ ਕੁਛ ਐਸੇ ਫਾਲਸ ਇਸ਼ੂਜ਼ ਬਣੇ ਹੋਏ ਨੇ, ਫਾਲਸ ਮਿਥਸ ਨੇ ਜਿਹਨੂੰ ਅਸੀਂ ਪ੍ਰੋਟੈਕਟ ਕਰਦਿਆਂ ਚਾਹੇ ਉਹ ਸਮਾਜਿਕ ਇੱਜ਼ਤ ਹੋਏ, ਚਾਹੇ ਉਹ ਆਪਣੀ ਕਮਜ਼ੋਰੀ ਸ਼ੋਅ ਕਰਨੀ ਹੋਏ, ਚਾਹੇ ਉਹ ਕਿਸੇ ਤੋਂ ਮਦਦ ਮੰਗਣੀ ਹੋਏ, ਚਾਹੇ ਕਾਉਂਸਲਰ ਹੋਏ ਚਾਹੇ ਡਾਕਟਰ ਹੋਏ, ਅਸੀਂ ਉਹਦੇ ਤੋਂ ਹਮੇਸ਼ਾ ਐਜ਼ ਅ ਕਮਿਊਨਿਟੀ ਫੇਲ ਹੁੰਦੇ ਹਾਂ। ਅਤੇ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਆਪ ਨੂੰ ਐਜੂਕੇਟ ਕਰੀਏ ਕਿ ਅਸੀਂ ਕਦੀ ਵੀ ਕੋਈ ਵੀ ਆਪਣੇ ਬੱਚੇ ਜਾਂ ਫੈਮਿਲੀ ਮੈਂਬਰ ਦੇ ਵਿੱਚ ਸਿਮਟਮ ਵੇਖਦੇ ਹਾਂ, ਉਹਨੂੰ ਉਲਟੀਆਂ ਆ ਰਹੀਆਂ ਨੇ, ਉਹਦਾ ਮੂਡ ਖਰਾਬ ਹੋ ਰਿਹਾ, ਉਹਦਾ ਗੁੱਸਾ ਜ਼ਿਆਦਾ ਵੱਧ ਰਿਹਾ, ਉਹਦੇ ਕੱਪੜੇ ਪਾਉਣ ਦਾ ਤਰੀਕਾ ਡਿਫਰੈਂਟ ਹੋ ਰਿਹਾ, ਉਹਦੇ ਦੋਸਤ ਡਿਫਰੈਂਟ ਹੋ ਰਹੇ ਨੇ, ਉਹਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ, ਉਹਨੂੰ ਲੂਜ਼ ਮੋਸ਼ਨ ਲੱਗ ਰਹੇ ਨੇ, ਉਹਨੂੰ ਚੱਕਰ ਆ ਰਹੇ ਨੇ, ਉਹਦੀ ਬਾਡੀ 'ਚੋਂ ਸਮੈਲ ਡਿਫਰੈਂਟ ਆ ਰਹੀ ਹੈ, ਤਾਂ ਉਦੋਂ ਡੈਫੀਨੇਟਲੀ ਤੁਸੀਂ ਅਲਰਟ ਰਹੋ। ਔਰ ਉਮੀਦ ਹੈ ਕਿ ਇਹ ਪ੍ਰੋਗਰਾਮ ਜਿਹੜਾ ਆ ਤੁਹਾਨੂੰ, ਤੁਹਾਡੇ ਬੱਚਿਆਂ ਨੂੰ ਜਾਂ ਕਿਸੇ ਫੈਮਿਲੀ ਮੈਂਬਰ ਨੂੰ ਇਹ ਨਸ਼ੇ ਤੋਂ ਬਚਾਏਗਾ। ਇਸੇ ਉਮੀਦ ਦੇ ਨਾਲ ਅਗਲੇ ਐਤਵਾਰ ਫਿਰ ਜੁੜਾਂਗੇ, ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਖੂਬਸੂਰਤ ਐਤਵਾਰ ਹੈ, ਆਨੰਦ ਲਓ ਇੱਕ ਖੂਬਸੂਰਤ ਨਗਮੇ ਦਾ ਔਰ ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ। ਤੁਹਾਡਾ ਰੱਬ ਰਾਖਾ।
ਤਾਰੇ ਚੰਨ ਅੰਬਰ ਜ਼ਮੀਨ ਕੋਈ ਨਾ, ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ, ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ। ਸੋਹਣੀਆਂ ਵੀ ਲੱਗਣਗੀਆਂ ਫੇ ਵਾਲੀਆਂ ਗੱਲਾਂ ਨਾਲ ਜਦੋਂ ਟਕਰਾਈਆਂ ਵਾਲੀਆਂ, ਤਾਰੇ ਦੇਖੀ ਲੱਭ ਲੱਭ ਕਿਵੇਂ ਹਰ ਦੇ, ਤੂੰ ਵਾਲਾਂ ਚ ਲਕੋਈਆਂ ਜਦੋਂ ਰਾਤਾਂ ਕਾਲੀਆਂ। ਮੈਂ ਸਭ ਕੁਝ ਹਾਰ ਤੇਰੇ ਉੱਤੋਂ ਦਊਂਗਾ, ਸਭ ਕੁਝ ਵਾਰ ਤੇਰੇ ਉੱਤੋਂ ਦਊਂਗਾ, ਆਖਰ ਚ ਜਾਨ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Shahji Rexdale hunde pe leni ho sonata elenta ya pitu so santara pe jaldi se Shah Ahmed ko abhi phone mila lo re
کاروں کے جادوگر شاہ احمد اب ریکس ڈیل ہنڈے پر ہیں اور شاہ جی سے بہتر پرائز اور سروس آپ کو کہیں نہیں ملے گی۔ کال کرو 416-817-2720
شاہ جی ریکس ڈیل ہنڈے
پہ۔ کچھ دوستاں تے گوانڈیاں نو ملنا، کام تو بعد سہ کرمیاں نال سماں بتاونا، کسے دوست دے ویاہ وچ جانا، اے سب نقصان دائک تا نہیں ہن، پر اہی او چیزاں ہن جو انٹیریو وچ کووڈ 19 معاملیاں دے مہتوپورن وادھے وچ یوگدان پا رہیاں ہن۔ سموہک طور تے پھیلا کارن بہت لوگ بیمار ہو رہے ہن، جس نال ساڈے ہسپتالاں دا مریضاں نال بھرن دا خطرہ ہے، اتے اے سب نو جوکھم وچ پا رہیا ہے۔ ٹیکے ساڈی رکھیا وچ سہایتا کرن گے، پر جدوں تک اے ساریاں لئی اپلبدھ نہیں ہو جاندے، سانو سب نو جنتک صحت صلاح اتے دشا نردیشاں دی پالنا کرنی پوے گی۔ پاو صرف ضروری کارناں لئی ہی گھر توں باہر نکلنا ہوئے گا، جویں کہ کریانہ خریدن لئی۔ گھر رہو، سرکھیت رہو، زندگیاں بچاؤ۔ انٹیریو سرکار دوارا بھگتان کیتا گیا۔
ڈائیورس یا کسٹڈی دی لڑائی زندگی دی سب توں اوکھی لڑائی ہوندی ہے، کیونکہ تسی اس شخص نال لڑ رہے ہوندے ہو ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ।